ओंकार स्वपना करता पुरख निर्भउ निर्वैर अकाल मूरत अजूनी सैभं गुर प्रसाद जप आदि सच ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹਨ ਅਰਬਨ ਜਾਤ ਅਰਪਾਤ ਨਹਿਨ ਜੇਹ ਰੂਪ ਰੰਗ ਅਰ ਰੇਖ ਕਹੇਖ ਕੋ ਕਹਿ ਨ ਸਕਤ ਕੇਹ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ ਤ੍ਰਿਭਾਵਨ ਮਹੀਪ ਸੁਰ ਨਾਰਿਯ ਸੁਰ ਨੇਤ ਨੇਤ ਬਾਂਤ੍ਰਿਣ ਕਹਿਤ ਤਾ ਸਰਬਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਹਮੇ ਔਗੁਣ ਭਰੇ ਇਕ ਗੁਣ ਨਾਹੀ ਅੰਮ੍ਰਿਤ ਛਾਡ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਭੈ ਭੂਲੇ ਸੁਤਾਰਾ ਸਿਉ ਪ੍ਰੀਤ ਲਗਾਈ ਇਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤ੍ਰਾਸ ਮਟਾਈ ਇਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਣਾਈ ਸਾਸ ਸਾਸ ਹਮ ਭੁੱਲਣ ਹਾਰੇ ਉਮ ਸਮਰਾਥੇ ਅਗਨ ਤੇ ਅਪਾਰੇ ਸਰਣ ਪਰੇ ਕੀ ਰਾਖ ਦਇਆਲਾ ਨਾਨਕ ਤੁਮਰੇ ਬਾਲ ਗੋਪਾਲਾ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਜਾਉ ਇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਾਨੀ ਕਛੂ ਨ ਚੇਤਈ ਮਦ ਮਾਇਆ ਕੈ ਅੰਧ ਕਹੋ ਨਾਨਕ ਬਿਨ ਹਰ ਭਜਨ ਪਰਤ ਤਾਹੇ ਜਮ ਫੰਦ ਜੋ ਸੁਖ ਕਉ ਚਾਹੈ ਸਦਾ ਸਰਨ ਰਾਮ ਕੀ ਲੇਹ ਕਹੋ ਨਾਨਕ ਸੁਨ ਰੇ ਮਨ ਦੁਰਲਭ ਮਾਨਖ ਦੇਹ ਮਾਇਆ ਕਾਰਨ ਧਾਵਹੀ ਮੂਰਖ ਲੋਗ ਅਜਾਨ ਕਹੋ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਰਾਨ ਜੋ ਪ੍ਰਾਨੀ ਨਿਸ ਦਿਨ ਭਜੈ ਰੂਪ ਰਾਮ ਤਿਹ ਜਾਨ ਹਰ ਜਨ ਹਰ ਅੰਤਰ ਨਹੀ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫਦ ਰਹਿਓ ਬਿਸਰਿਓ ਗੋਬਿੰਦ ਨਾਮ ਕਹੋ ਨਾਨਕ ਬਿਨ ਹਰ ਭਜਨ ਜੀਵਨ ਕਾ ਨੇਕਾਮ ਮਨ ਮਾਇਆ ਮੈਂ ਫਦ ਰਹਿਓ ਬਿਸਰਿਓ ਗੋਬਿੰਦ ਨਾਮ ਕਹੋ ਨਾਨਕ ਬਿਨ ਹਰ ਭਜਨ ਜੀਵਨ ਕਉਨੇ ਕਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਮਿਹਰਾਂ ਦੇ ਖਜ਼ਾਨੇ ਜੋਤੀ ਸਰੂਪ ਗਰੀਬ ਨੂੰ ਅੱਜ ਪਾਤਸ਼ਾਹ ਚਾਵਰ ਛਤਰ ਤੱਕ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਦਰਸ਼ਨ ਬਖਸ਼ ਕੇ ਨਿਹਾਲ ਕੀਤਾ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪੰਜ ਬਾਣੀਆਂ ਦੇ ਨਿਤਨੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਵਾਹਿਗੁਰੂ ਮੰਤਰ ਦੇ ਜਾਪ, ਉਪਰੰਤ ਆਸਾ ਜੀ ਦੀ ਵਾਰ ਦੇ ਕੀਰਤਨ ਹੋਏ ਹਨ। ਵਡਭਾਗੀ ਜਨਾਂ ਨੇ ਮਹਾਰਾਜ ਜੀ ਦੇ ਦਰਸ਼ਨ ਕਰਕੇ, ਹਾਜ਼ਰੀ ਭਰ ਕੇ, ਗੁਰੂ ਜਾ ਸਰਵਣ ਕਰਕੇ ਆਪਣਾ ਸਮਾਂ ਸਫਲਾ ਕੀਤਾ ਹੈ। ਲੜੀਵਾਰ ਗੁਰਬਾਣੀ ਦੀ ਕਥਾ ਜੋ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਸਲੋਕਾਂ ਦੀ ਚੱਲ ਰਹੀ ਹੈ। ਜਿਵੇਂ ਮਹਾਰਾਜ ਕਿਰਪਾ ਕਰਦੇ ਹਨ, ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਕਲਿਆਣਕਾਰੀ ਉਪਦੇਸ਼ ਨੂੰ ਸਰਵਣ ਕਰਕੇ ਆਪਾਂ ਲਾਹਾ ਪ੍ਰਾਪਤ ਕਰਨਾ ਹੈ, ਕਿਉਂਕਿ ਗੁਰੂ ਸਾਹਿਬ ਜੀ ਦੀ ਵਡਿਆਈ ਕਰਨੀ, ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਕਥਾ ਵਿਚਾਰ ਕੀਰਤਨ ਨਿਤਨੇਮ ਸਤਸੰਗਤ ਵਿੱਚ ਹਾਜ਼ਰੀ ਭਰਨੀ, ਸਤਸੰਗਤ ਜੀ ਇਹ ਵੀ ਇੱਕ ਭਜਨ ਹੈ, ਬੰਦਗੀ ਹੈ। ਅਤੇ ਮਹਾਰਾਜ ਸਾਹਿਬ ਜੀ ਦੇ ਬਚਨ ਹਨ, ਹਰ ਕੈ ਭਜਨ ਕੌਣ ਕੌਣ ਨਾ ਤਾਰੇ, ਖਾਗ ਤਨ ਮੀਨ ਤਨ ਮ੍ਰਿਗ ਤਨ ਬ੍ਰਾਹ ਤਨ ਸਾਧੂ ਸੰਗ ਉਧਾਰੇ। ਕਹਿੰਦੇ ਦੱਸੋ ਗੁਰਮੁਖੋ, ਹਰੀ ਦੇ ਭਜਨ ਨੇ ਕਿਹਨਾਂ ਕਿਹਨਾਂ ਦੀ ਕਲਿਆਣ ਨਹੀਂ ਕੀਤੀ, ਕਿਹਨਾਂ ਕਿਹਨਾਂ ਦਾ ਭਲਾ ਨਹੀਂ ਕੀਤਾ। ਮਹਾਰਾਜ ਦੀ ਵਡਿਆਈ ਨੇ, ਭਜਨ ਨੇ, ਬੰਦਗੀ ਨੇ, ਜਿੱਥੋਂ ਤੱਕ ਖਾਗ ਤਨ ਮੀਨ ਤਨ ਮ੍ਰਿਗ ਤਨ ਬ੍ਰਾਹ ਤਨ, ਖਾਗ ਪੰਛੀਆਂ ਦਾ ਵੀ ਸਤਸੰਗ ਜੀ ਭਲਾ ਕਰ ਦਿੱਤਾ ਇਸ ਬਾਣੀ ਨੇ, ਪਰਮਾਤਮਾ ਦੇ ਭਜਨ ਨੇ। ਮੱਛੀਆਂ ਆਦਿਕ ਦਾ, ਮਿਰਗਾਂ ਦਾ ਨਖੇਧ ਜੂਨੀ, ਸੂਰ ਆਦਿਕ ਦਾ ਵੀ ਸਤਸੰਗ ਜੀ, ਜਿੱਥੋਂ ਜਿੱਥੋਂ ਤੱਕ ਬਾਣੀ ਦੀ ਆਵਾਜ਼ ਗਈ, ਕੋਈ ਭਜਨ ਬੰਦਗੀ ਵਾਲਾ ਸਤਸੰਗ ਜੀ ਆਪਣੇ ਨੇਤਰਾਂ ਵਿੱਚ ਕਿਰਪਾ ਨੂੰ ਭਰ ਕੇ ਲੈ ਕੇ ਗਿਆ, ਅਤੇ ਉਹ ਕਿਰਪਾ ਜਿਸ ਜਿਸ ਉੱਤੇ ਵੀ ਹੋਈ, ਮਿਹਰ ਦੀ ਨਜ਼ਰ ਜਿਸ ਜਿਸ ਉੱਤੇ ਪਈ, ਉਹ ਭਾਵੇਂ ਕੋਈ ਪੰਛੀ ਸੀ ਭਾਵੇਂ ਪਸ਼ੂ ਸੀ, ਉਸੇ ਉਸੇ ਦਾ ਹੀ ਸਤਸੰਗ ਜੀ ਭਲਾ ਕਰ ਦਿੱਤਾ। ਫਿਰ ਕਹਿੰਦੇ ਨੇ, ਦੇਵ ਕੁਲ ਦੈਤ ਕੁਲ ਜਖ ਕਿੰਨਰ ਨਰ ਸਾਗਰ ਉਤਰੇ ਪਾਰੇ। ਪਰਮਾਤਮਾ ਨੂੰ ਚੇਤੇ ਕਰਨ ਕਰਕੇ ਭਾਵੇਂ ਕੋਈ ਦੇਵ ਕੁਲੀ ਵਿੱਚ ਸੀ ਭਾਵੇਂ ਦੈਂਤ ਕੁਲ ਵਿੱਚ ਸੀ, ਜਿਵੇਂ ਪ੍ਰਹਲਾਦ ਦੈਂਤ ਕੁਲ ਵਿੱਚ ਹੀ ਸੀ, ਇਸੇ ਤਰ੍ਹਾਂ ਸਤਸੰਗ ਜੀ ਜਖ ਅਤੇ ਕਿੰਨਰ ਦੇਵਤਿਆਂ ਦੀਆਂ ਕਿਸਮਾਂ, ਜਿਨ੍ਹਾਂ ਜਿਨ੍ਹਾਂ ਨੇ ਵੀ ਪਰਮਾਤਮਾ ਨੂੰ ਚੇਤੇ ਕੀਤਾ, ਸੰਸਾਰ ਸਮੁੰਦਰ ਤੋਂ ਪਾਰ ਉਤਰ ਗਿਆ। ਜੋ ਜੋ ਭਜਨ ਕਰੇ ਸਾਧੂ ਸੰਗਤ ਆ ਕੇ ਦੁੱਖ ਵਿਦਾਰੇ। ਜਿਹੜਾ ਜਿਹੜਾ ਵੀ ਸਾਧੂ ਸੰਗਤ ਵਿੱਚ ਬੈਠ ਕੇ ਪਰਮਾਤਮਾ ਦਾ ਭਜਨ ਕਰਨ ਵਾਲਾ, ਉਹਦੇ ਸਾਰੇ ਦੁੱਖ ਦਲਿੱਦਰ ਸਾਧੂ ਸੰਗਤ ਜੀ, ਦੁੱਖ ਜਨਮ ਮਰਨ ਦਾ, ਇਸੇ ਤਰ੍ਹਾਂ ਹੋਰ ਵੀ ਸਾਰੇ ਬਾਕੀ ਦੁੱਖ ਪਰਮਾਤਮਾ ਆਪ ਕਿਰਪਾ ਕਰਕੇ ਦੂਰ ਕਰ ਦਿੰਦਾ। ਕਾਮ ਕ੍ਰੋਧ ਮਹਾਂ ਵਿਖਿਆ ਰਸ ਇਨ ਤੇ ਭੈ ਨਰਾਰੇ। ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਵਿਕਾਰ ਕਦੇ ਵੀ ਨਹੀਂ ਸੀ ਹਿਰਦੇ ਚੋਂ ਪਰੇ ਹੁੰਦੇ, ਯਤਨ ਕੀਤਿਆਂ ਵੀ ਬੰਦਾ ਇਹਨਾਂ ਚੋਂ ਨਹੀਂ ਸੀ ਬਚ ਸਕਦਾ, ਪਰਮਾਤਮਾ ਦਾ ਭਜਨ ਕਰਨ ਕਰਕੇ, ਨਾਮ ਲੈਣ ਕਰਕੇ, ਉਹ ਕਹਿੰਦੇ ਸੁੱਤੇ ਸਿੱਧ ਹੀ ਇਹਨਾਂ ਤੋਂ ਨਿਰਾਲਾ ਹੋ ਗਿਆ। ਮਹਾਰਾਜ ਨੇ ਕਿਰਪਾ ਕਰ ਦਿੱਤੀ, ਗੁਰ ਥਾਪੀ ਦਿੱਤੀ ਕੰਡ ਜੀਓ, ਨਿਹ ਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀ। ਕਹਿੰਦੇ ਮਹਾਰਾਜ ਨੇ ਕਿਰਪਾ ਕੀਤੀ, ਗੁਰੂ ਨੇ ਰਹਿਮਤ ਕੀਤੀ, ਕਾਮ ਕ੍ਰੋਧ ਮਹਾਂ ਵਿਖਿਆਰਾ ਸਿੰਨ ਤੇ ਭਜ ਨਿਰਾਰੇ। ਕਹਿੰਦੇ ਇਹਨਾਂ ਤੋਂ ਸਹਿਜੇ ਨਿਰਾਲਾ ਹੋ ਗਿਆ, ਵੱਖਰਾ ਕਰ ਦਿੱਤਾ ਮਹਾਰਾਜ ਨੇ, ਕੱਢ ਦਿੱਤੇ ਇਹ ਅੰਦਰੋਂ। ਦੀਨ ਦਿਆਲ ਜਪਹਿ ਕਰਨਾ ਮੈਂ ਨਾਨਕ ਸਾਦ ਬਲਹਾਰੇ। ਹਜ਼ੂਰ ਨੇ ਆਖਿਆ, ਉਹ ਦੀਨਾਂ ਤੇ ਦਇਆ ਕਰਨ ਵਾਲਾ, ਉਹ ਦਿਆਲੂ ਪਰਮਾਤਮਾ, ਜਦੋਂ ਉਹਦਾ ਜਾਪ ਕਰੀਏ, ਉਹਨੂੰ ਚੇਤੇ ਕਰੀਏ, ਫਿਰ ਉਹ ਕਿਰਪਾ ਕਰਦਾ, ਕਿਉਂਕਿ ਉਹ ਕਿਰਪਾ ਦੀ ਖਾਣ ਹੈ। ਐਸੇ ਦਿਆਲੂ ਅਤੇ ਕਿਰਪਾਲੂ ਕਿਰਪਾ ਕਰਨ ਵਾਲੇ ਪਰਮਾਤਮਾ ਤੋਂ, ਗੁਰੂ ਤੋਂ ਮਹਾਰਾਜ ਕਹਿੰਦੇ ਗੁਰਮੁਖੋ, ਅਸੀਂ ਸਦਕੇ ਜਾਂਦੇ, ਬਲਹਾਰ ਜਾਂਦੇ, ਜਿਸ ਨੇ ਕਿਰਪਾ ਕਰਕੇ ਸਾਡੇ ਅੰਦਰੋਂ ਵਿਕਾਰ ਦੂਰ ਕਰਕੇ ਆਪਣਾ ਭਜਨ ਸਤਸੰਗਤ ਸਾਧ ਸੰਗਤ ਕਰਨ ਦਾ ਬਲ ਬਖਸ਼ ਕੇ ਸਾਡਾ ਭਲਾ ਕਰ ਦਿੱਤਾ, ਕਿਰਪਾ ਕਰ ਦਿੱਤੀ, ਰਹਿਮਤ ਕਰ ਦਿੱਤੀ। ਇਸ ਲਈ ਕੁਝ ਸਤਸੰਗਤ ਜੀ ਸੁਭਾਗਾ ਸਮਾਂ ਸਤਸੰਗਤ ਕਰਨ ਦਾ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਪ੍ਰਾਪਤ ਹੋਇਆ ਹੈ। ਮਹਾਰਾਜ ਸਾਹਿਬ ਜੀ ਦੇ ਬਚਨਾਂ ਦੀ ਵਿਚਾਰ ਕਰਕੇ ਆਪਾਂ ਉਸ ਸਮੇਂ ਨੂੰ ਸਫਲਾ ਕਰਨਾ। ਮਹਾਰਾਜ ਨੇ ਬਚਨ ਕੀਤੇ ਹਨ, ਪ੍ਰਾਣੀ ਰਾਮ ਨ ਚੇਤਈ ਮਦ ਮਾਇਆ ਕੈ ਅੰਧ। ਇਹ ਪੰਜ ਸਾਤਕ ਸਲੋਕ ਮਹਾਰਾਜ ਸਾਹਿਬ ਜੀ ਦੇ ਸਾਧ ਸੰਗਤ ਜੀ ਮਾਇਆ ਦੇ ਪ੍ਰਥਾਈ ਨੇ। ਕਹਿੰਦੇ ਨੇ ਪ੍ਰਾਣੀ ਮਾਇਆ ਦੇ ਨਸ਼ੇ ਵਿੱਚ ਅੰਨਾ ਹੋ ਜਾਂਦਾ, ਗਿਆਨ ਦੇ ਨੇਤਰ ਕੰਮ ਨਹੀਂ ਕਰਦੇ, ਮਨ ਬੁੱਧ ਰੂਪੀ ਨੇਤਰਾਂ 'ਚ ਹੰਕਾਰ ਦਾ ਭਰਮ ਦਾ ਫੋਲਾ ਪੈ ਜਾਂਦਾ, ਇਸ ਕਰਕੇ ਪਰਮਾਤਮਾ ਨੂੰ ਇਹ ਚੇਤੇ ਨਹੀਂ ਕਰ ਸਕਦਾ। ਕਹੋ ਨਾਨਕ ਬਿਨ ਹਰ ਭਜਨ ਪਰਤ ਤਾਹੇ ਜਮ ਫੰਦ। ਕਹਿੰਦੇ ਦੇਖੋ, ਹਰੀ ਦੇ ਭਜਨ ਤੋਂ ਬਿਨਾਂ ਜਮਾਂ ਦੀ ਫਾਈ ਤਾਂ ਹੀ ਪੈਂਦੀ ਹੈ ਨਾ, ਕਿਉਂਕਿ ਮਾਇਆ ਦੇ ਨਸ਼ੇ 'ਚ ਅੰਨਾ ਹੋਇਆ ਪਰਮਾਤਮਾ ਨੂੰ, ਗੁਰੂ ਨੂੰ ਚੇਤੇ ਨਹੀਂ ਕਰ ਸਕਦਾ। ਭਜਨ ਕਰਨਾ ਕੋਈ ਨਹੀਂ ਅਤੇ ਅਖੀਰ ਜਮਾਂ ਦੀ ਫਾਈ ਪੈ ਜਾਣੀ, ਜਮਾਂ ਦੇ ਸਤਸੰਗ ਦੀ ਗੇੜ ਤੋਂ ਬਚ ਨਹੀਂ ਸਕਣਾ। ਅਤੇ ਕਬੀਰ ਸਾਹਿਬ ਨੇ ਵਚਨ ਕੀਤੇ, ਉਹ ਕਹਿੰਦੇ ਨੇ ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ, ਏਕ ਜੋ ਸਾਧੂ ਮੋਹ ਮਿਲਿਆ ਤਿੰਨ ਲੀਆ ਅੰਚਲ ਲਾਏ। ਕਹਿੰਦੇ ਜਮਾਂ ਦੀ ਸਜ਼ਾ ਹੈ ਤਾਂ ਬਹੁਤ ਭਿਆਨਕ ਸੀ, ਜੀਵਾਤਮਾ ਤੋਂ ਜਰਨੀ ਔਖੀ ਸੀ, ਪਰ ਜੇ ਅਸੀਂ ਬਚ ਗਏ ਹਾਂ ਤਾਂ ਸਾਡੇ ਗੁਰੂ ਨੇ ਸਾਨੂੰ ਬਚਾ ਲਿਆ। ਇੱਕ ਪੂਰਾ ਗੁਰੂ ਸਾਧੂ ਮਿਲ ਪਿਆ ਸੀ, ਉਹਨੇ ਆਪਣੇ ਪੱਲੇ ਨਾਲ ਲਾ ਲਿਆ, ਆਪਣੀ ਬੁੱਕਲ 'ਚ ਲੈ ਲਿਆ, ਆਪਣੀ ਸ਼ਰਨ ਵਿੱਚ ਲੈ ਲਿਆ, ਇਸ ਕਰਕੇ ਜਮਾਂ ਦੀ ਮਾਰ ਤੋਂ ਬਚ ਗਏ। ਨਹੀਂ ਤਾਂ ਭਿਆਨਕ ਸੀ ਸਾਧ ਸੰਗਤ ਜੀ ਉਹਨਾਂ ਦੀ ਸਜ਼ਾ। ਇਸ ਲਈ ਕਹਿੰਦੇ ਨੇ ਜਿਹੜਾ ਬਚਾਉਣ ਵਾਲਾ ਉਹਦਾ ਸਾਧ ਸੰਗਤ ਜੀ ਆਸਰਾ ਲੈ ਕੇ ਚੱਲਣਾ ਚਾਹੀਦਾ, ਹੋਰ ਕੋਈ ਸਮਰੱਥ ਨਹੀਂ। ਅਤੇ ਜਿਹੜਾ ਸਮਰੱਥ ਹੈ ਸਾਧ ਸੰਗਤ ਜੀ ਉਹਦੀ ਸ਼ਰਨ ਵਿੱਚ ਹੋਵਾਂਗੇ ਤਾਂ ਹੀ ਬਚਾਅ ਹੋ ਸਕਦਾ। ਉਹਦੀ ਸ਼ਰਨ ਵਿੱਚ ਆਉਣ ਦਾ ਅਰਥ ਹੈ ਉਹਦੇ ਨਾਲ ਪਿਆਰ ਕਰਨਾ, ਅਦਬ ਕਰਨਾ, ਸਤਿਕਾਰ ਕਰਨਾ, ਭਰੋਸਾ ਬਣਾਉਣਾ, ਆਪਣੀ ਪ੍ਰਤੀਤ ਪ੍ਰਪੱਕ ਕਰਨੀ। ਮਹਾਰਾਜ ਦੇ ਬਚਨ ਨੇ ਪ੍ਰੀਤਮ ਸਾਚਾ ਨਾਮ ਧਿਆਏ, ਕਹਿੰਦੇ ਉਸ ਪ੍ਰੀਤਮ ਦੇ ਸੱਚੇ ਦੇ ਨਾਮ ਨੂੰ ਧਿਆ। ਦੁੱਖ ਦਰਦ ਬਿਨਸੈ ਭਵ ਸਾਗਰ ਗੁਰ ਕੀ ਮੂਰਤ ਹਿਰਦੈ ਵਸਾਏ। ਕਹਿੰਦੇ ਨੇ ਦੁੱਖ ਦਰਦ ਸਾਰੇ ਤੇਰੇ ਕੱਟੇ ਜਾਣਗੇ ਜੇ ਗੁਰੂ ਦੀ ਮੂਰਤ ਨੂੰ ਆਪਣੇ ਹਿਰਦੇ 'ਚ ਵਸਾ ਲੇਂਗਾ। ਅਤੇ ਗੁਰੂ ਦੀ ਮੂਰਤ ਸਾਧ ਸੰਗਤ ਜੀ ਕੀ ਗੁਰਮੂਰਤ ਗੁਰ ਸ਼ਬਦ ਹੈ, ਗੁਰੂ ਦਾ ਸ਼ਬਦ ਹੀ ਅਸਲ ਵਿੱਚ ਗੁਰੂ ਦੀ ਮੂਰਤ ਹੈ, ਗੁਰੂ ਦਾ ਸਰੂਪ ਗੁਰੂ ਦਾ ਸ਼ਬਦ ਹੈ। ਇਸ ਕਰਕੇ ਸ਼ਬਦ ਦਾ ਅਭਿਆਸ ਜਿੰਨਾ ਵੱਧ ਕਰੇਗਾ, ਦ੍ਰਿੜ ਹੋਵੇਗਾ, ਪ੍ਰਪੱਕ ਹੋਵੇਗਾ, ਸ਼ਬਦ ਹਿਰਦੇ 'ਚ ਵਸੇਗਾ, ਹਿਰਦੇ 'ਚ ਸ਼ਬਦ ਵਸੇਗਾ, ਦੁੱਖ ਦਰਦ ਬਿਨਸੈ ਭਵ ਸਾਗਰ ਦੁੱਖ ਦਰਦ ਕੱਟੇ ਜਾਣਗੇ, ਭਵ ਸਾਗਰ ਤੋਂ ਪਾਰ ਉੱਤਰ ਜਾਏਗਾ। ਪਰ ਗੁਰੂ ਦੇ ਸ਼ਬਦ ਨੂੰ ਹਿਰਦੇ 'ਚ ਵਸਾਉਣਾ ਪਵੇਗਾ। ਗੁਰ ਕੀ ਮੂਰਤ ਹਿਰਦੈ ਵਸਾਏ, ਹਿਰਦੇ 'ਚ ਜੇ ਗੁਰੂ ਦੀ ਮੂਰਤ ਵਸੇਗੀ ਤਾਂ ਫਿਰ ਉਹਦਾ ਸਾਧ ਸੰਗਤ ਜੀ ਇਕੱਲਾ ਇੰਨਾ ਹੀ ਫਲ ਨਹੀਂ ਭਾਈ ਸੰਸਾਰ ਸਮੁੰਦਰ ਤੋਂ ਤਰ ਜਾਵਾਂਗੇ, ਦੁੱਖ ਕੱਟੇ ਜਾਣਗੇ। ਮਹਾਰਾਜ ਕਹਿੰਦੇ ਜਿੰਨੀ ਦੇਰ ਪ੍ਰਾਲਬਧ ਕਰਕੇ ਸੰਸਾਰ ਵਿੱਚ ਰਹੇਗਾ ਗੁਰੂ ਦੇ ਸ਼ਬਦ ਦਾ ਇਹ ਆਨੰਦ ਮਾਣੇਗਾ, ਦੁਸ਼ਮਣ ਹਤੇ ਦੁਖੀ ਸਭ ਵਿਆਪੇ। ਦੁਸ਼ਮਣੀ ਤੇ ਵੈਰ ਭਾਵਨਾ ਕਰਕੇ ਤੇਰਾ ਕੁਝ ਵਿਗਾੜ ਨਹੀਂ ਸਕਣਗੇ, ਤੇਰੇ ਨਾਲ ਈਰਖਾ ਕਰਨ ਵਾਲੇ ਜਿੰਨੇ ਦੁਖੀ ਨੇ ਉਹ ਵੀ ਤੇਰਾ ਕੁਝ ਨਾ ਵਿਗਾੜ ਸਕਣਗੇ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮਛੰਦਾ, ਤੁਦ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ ਲਖਮੀ ਤੋਟ ਨਾ ਆਵਈ, ਖਾਏ ਖਰਚ ਰਹਿੰਦਾ ਲੱਖ ਚੁਰਾਸੀ ਮੇਦਨੀ ਸਭ ਸੇਵ ਕਰਨਦਾ। ਇਹ ਵੈਰੀ ਮਿੱਤਰ ਕੀਤੇ ਆ, ਕਹਿੰਦੇ ਵੈਰੀ ਵੀ ਮਿੱਤਰ ਬਣ ਜਾਣਗੇ, ਛੱਡ ਦੇਣਗੇ ਵੈਰ ਭਾਵਨਾ, ਆਪਣੇ ਮਨ ਚੋਂ ਦੁਸ਼ਮਣੀ ਦੀ ਭਾਵਨਾ ਛੱਡ ਦੇਣਗੇ। ਨਹਿ ਮੰਗਿਆ ਮੰਦਾ, ਫਿਰ ਤੇਰਾ ਕੋਈ ਮੰਦਾ ਨਾ ਮੰਗ ਸਕੇਗਾ, ਨਾ ਚਿਤਵ ਸਕੇਗਾ, ਨਾ ਕਰ ਸਕੇਗਾ। ਦੁਸ਼ਮਣ ਹਤੇ ਦੁਖੀ ਸਭ ਵਿਆਪੇ, ਹਰ ਸਰਨ ਆਈ ਆਇਆ। ਜਿਹੜਾ ਹਰੀ ਦੀ ਸ਼ਰਨ 'ਚ ਆਇਆ ਉਹਦੇ ਸਾਧ ਸੰਗਤ ਜੀ ਦੁਸ਼ਮਣ ਦੁਖੀ ਗੁਰੂ ਹੱਥ ਦੇ ਕੇ ਉਹਨਾਂ ਦੀ ਦੁਸ਼ਮਣਾਂ ਤੋਂ ਦੁਖੀਆਂ ਤੋਂ ਸਾਧ ਸੰਗਤ ਜੀ ਸ਼ਰਨ ਵਿੱਚ ਆਉਣ ਵਾਲੇ ਨੂੰ ਆਪ ਹੀ ਬਚਾ ਲੈਂਦਾ। ਰੱਖਣ ਹਾਰ ਹੈ ਹੱਥ ਦੇ ਰੱਖਿਓ ਨਾਮ ਪਦਾਰਥ ਪਾਇਆ। ਕਹਿੰਦੇ ਰੱਖਣ ਵਾਲੇ ਗੁਰੂ ਨੇ ਹੱਥ ਦੇ ਕੇ ਰੱਖ ਲਿਆ, ਨਾਮ ਦੀ ਦਾਤ ਬਖਸ਼ ਦਿੱਤੀ। ਨਾਮ ਬਹੁਤ ਕੀਮਤੀ ਪਦਾਰਥ ਸੀ, ਕਹਿੰਦੇ ਉਹ ਗੁਰੂ ਤੋਂ ਪ੍ਰਾਪਤ ਹੋ ਗਿਆ, ਰੱਖਿਆ ਗੁਰੂ ਨੇ ਆਪ ਹੱਥ ਦੇ ਕੇ ਕਰ ਲਈ। ਹਮਰੀ ਕਰੋ ਹੱਥ ਦੇ ਰੱਛਾ, ਪੂਰਨ ਹੋਏ ਚੇਤ ਕੀ ਇੱਛਾ, ਤਬ ਚਰਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪਾਰਾ, ਹਮਰੇ ਦੁਸ਼ਟ ਸਭੈ ਤਮਕਾਵ ਹੋ, ਆਪ ਹੱਥ ਦੇ ਮੋਹੇ ਬਚਾਓ। ਇਹ ਬੇਨਤੀ ਹੈ, ਅਰਦਾਸ ਉਹਦੇ ਚਰਨਾਂ 'ਚ, ਤੁਸੀਂ ਹੱਥ ਦੇ ਕੇ ਮੈਨੂੰ ਬਚਾਓ ਮਹਾਰਾਜ, ਕਿਉਂਕਿ ਮੈਂ ਤੁਹਾਡੀ ਸ਼ਰਨ ਵਿੱਚ ਆਇਆ। ਰਾਖਣ ਹਾਰ ਹੈ ਹੱਥ ਦੇ ਰਾਖਿਓ ਨਾਮ ਪਦਾਰਥ ਪਾਇਆ। ਫਿਰ ਕਹਿੰਦੇ ਕਰ ਕਿਰਪਾ ਕਿਲ ਵੇਖ ਸਭ ਕਾਟੇ, ਨਾਮ ਨਿਰਮਲ ਮਨ ਦੀ ਆ। ਕਿਰਪਾ ਕਰਕੇ ਸਾਰੇ ਪਾਪ ਹੀ ਦੂਰ ਕਰ ਦਿੱਤੇ, ਸਾਰਾ ਪਾਪਾਂ ਦੀ ਪੰਡ ਕਹਿੰਦੇ ਉਤਾਰ ਦਿੱਤੀ ਤੇਰੇ ਸਿਰ ਤੋਂ ਉਹਨੇ ਕਿਰਪਾ ਕਰਕੇ। ਕਿਵੇਂ? ਨਾਮ ਦੇ ਦਿੱਤਾ, ਨਾਮ ਕਰਕੇ ਮਨ ਨਿਰਮਲ ਹੋ ਗਿਆ, ਮਨ ਨਿਰਮਲ ਹੋ ਗਿਆ, ਮਨ ਦੇ ਸੰਸਕਾਰ ਖਤਮ ਹੋ ਗਏ, ਪਾਪਾਂ ਦਾ ਫਲ ਨਹੀਂ ਭੋਗਣਾ ਪਵੇਗਾ। ਗੁਣ ਨਿਧਾਨ ਨਾਨਕ ਮਨ ਵਸਿਆ, ਬਹੁੜ ਦੁੱਖ ਨਾ ਪੀਆ। ਕਹਿੰਦੇ ਉਹ ਗੁਣਾਂ ਦਾ ਖਜ਼ਾਨਾ ਪਰਮਾਤਮਾ ਮਨ 'ਚ ਵਸਿਆ ਅਤੇ ਮੁੜ ਕੇ ਦੁੱਖ ਨਹੀਂ ਕਦੇ ਫਿਰ ਨੇੜੇ ਆਇਆ। ਉਹਨੇ ਕਿਰਪਾ ਕਰ ਦਿੱਤੀ, ਨਸ਼ਾ ਮਾਇਆ ਦਾ ਮਨ ਤੋਂ ਉਤਾਰ ਦਿੱਤਾ, ਨਾਮ ਮਨ 'ਚ ਵਸ ਗਿਆ, ਰਹਿਮਤ ਹੋ ਗਈ। ਕਹਿੰਦੇ ਫਿਰ ਕਦੀ ਦੁੱਖ ਨਹੀਂ ਨੇੜੇ ਆਵੇਗਾ। ਨਹੀਂ ਤਾਂ ਮਹਾਰਾਜ ਨੇ ਬਚਨ ਕੀਤੇ ਨੇ, ਪ੍ਰਾਣੀ ਰਾਮ ਨ ਚੇਤਈ ਮਨ ਮਦ ਮਾਇਆ ਕੈ ਅੰਧ, ਇਹਦੇ ਮਾਇਆ ਦੇ ਨਸ਼ੇ ਨੇ ਇਹਨੂੰ ਅਸਲ 'ਚ ਅੰਨਾ ਕਰ ਦਿੱਤਾ ਸੀ, ਜਿਸ ਲਈ ਉਹ ਪਰਮਾਤਮਾ ਨੂੰ ਚੇਤੇ ਹੀ ਨਹੀਂ ਸੀ ਕਰਦਾ, ਕਿਉਂਕਿ ਮਦ ਹੋਸ਼ ਹੋ ਗਿਆ, ਬੇਹੋਸ਼ ਹੋ ਗਿਆ ਮਾਇਆ ਦੇ ਨਸ਼ੇ ਕਰਕੇ। ਕੱਲ੍ਹ ਵੀ ਆਪਾਂ ਸਾਧ ਸੰਗਤ ਜੀ ਵਿਚਾਰ ਕੀਤੀ ਸੀ ਵੀ ਮਾਇਆ ਦਾ ਵੀ ਇੱਕ ਸਰੂਰ ਹੁੰਦਾ, ਇੱਕ ਨਸ਼ਾ, ਜਿਵੇਂ ਨਸ਼ਾ ਮਦ ਹੋਸ਼ ਕਰਦਾ ਇਸੇ ਤਰ੍ਹਾਂ ਮਾਇਆ ਵੀ ਮਦ ਹੋਸ਼ ਕਰਦੀ ਹੈ। ਅਤੇ ਫਿਰ ਹੁੰਦਾ ਕਿ ਜਦੋਂ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ, ਕਹੋ ਨਾਨਕ ਬਿਨ ਹਰ ਭਜਨ ਪਰਤ ਤਾਹੇ ਜਮ ਫੰਧ, ਹਰੀ ਦੇ ਭਜਨ ਤੋਂ ਬਿਨਾਂ ਉਹ ਕਹਿੰਦੇ ਜਮਾਂ ਦੀ ਫਾਹੀ ਪੈ ਜਾਂਦੀ। ਜੋ ਸੁਖ ਕਉ ਚਾਹੇ ਸਦਾ ਸਰਨ ਰਾਮ ਕੀ ਲੇ, ਜੇ ਸਦਾ ਦੇ ਸੁਖ ਨੂੰ ਚਾਹੁੰਦਾ ਤਾਂ ਰਾਮ ਦੀ ਸ਼ਰਨ ਵਿੱਚ ਆ। ਕਹੋ ਨਾਨਕ ਸੁਣ ਰੇ ਮਨਾ ਦੁਰਲੱਭ ਮਾਨੁਖ ਦੇਹ, ਕਹਿੰਦੇ ਇਹ ਗੱਲ ਸੁਣ ਲਾ ਅਤੇ ਪੱਕੀ ਪੱਲੇ ਬੰਨ ਲਾ, ਇਹ ਦੇਹ ਬੜੀ ਦੁਰਲੱਭ ਹੈ, ਇਹ ਪੰਜਾਂ ਤੱਤਾਂ ਦਾ ਸਰੀਰ ਮਾਨਸ ਜਨਮ ਜਿਹੜਾ ਮਿਲਿਆ ਇਹ ਬਹੁਤ ਕੀਮਤੀ ਹੈ, ਪਰ ਗਵਾ ਕਿਵੇਂ ਲਿਆ? ਕਹਿੰਦੇ ਮਾਇਆ ਕਾਰਨ ਧਾਵ ਹੀ ਮੂਰਖ ਲੋਕ ਅਜਾਨ, ਮੂਰਖ ਅਤੇ ਅਣਜਾਣ ਉਹਨਾਂ ਨੂੰ ਆਖਿਆ ਜਿਹੜੇ ਮਾਇਆ ਮਗਰ ਭੱਜੇ ਫਿਰਦੇ ਤਾਂ ਸਾਰੀ ਜ਼ਿੰਦਗੀ ਬਤੀਤ ਕਰ ਲੈਣ, ਪਰ ਨਿਤਨੇਮ ਦਾ ਸਮਾਂ ਨਾ ਹੋਵੇ। ਮਾਰੂ ਨੇ ਆਖਿਆ ਮੂਰਖ ਨੇ, ਮਾਇਆ ਕਾਰਨ ਧਾਵ ਹੀ, ਧਾਵ ਹੀ ਹੁੰਦਾ ਭੱਜਣਾ, ਕਹਿੰਦੇ ਮਾਇਆ ਕਰਕੇ ਤਾਂ ਸਾਰੀ ਉਮਰ ਭੱਜ ਸਕਦਾ ਪਰ ਦਸ ਮਿੰਟ ਪਰਮਾਤਮਾ ਨੂੰ ਚੇਤੇ ਕਰਨ ਲਈ ਨਹੀਂ ਕੱਢ ਸਕਦਾ। ਮੂਰਖ ਲੋਕ ਅਜਾਣ, ਮਹਾਰਾਜ ਨੇ ਕਿਹਾ ਅਣਜਾਣ ਤੇ ਮੂਰਖ ਲੋਕ ਨੇ। ਕਹੋ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਰਾਣ, ਕਹਿੰਦੇ ਸਾਰਾ ਜਨਮ ਹੀ ਉਹਨਾਂ ਦਾ ਬਿਰਥਾ ਚਲਿਆ ਗਿਆ, ਹਰੀ ਦੇ ਭਜਨ ਤੋਂ ਬਿਨਾਂ ਭੱਜਿਆ ਤਾਂ ਫਿਰਦਾ ਰਿਹਾ ਮਾਇਆ ਦੇ ਪਿੱਛੇ। ਇਤਿਹਾਸ ਦੀ ਕਥਾ ਵਿੱਚ ਕੱਲ੍ਹ ਪਰਸੋਂ ਸਾਧ ਸੰਗਤ ਜੀ ਆਪਾਂ ਵਿਚਾਰਿਆ ਸੀ, ਭਾਈ ਸੰਤੋਖ ਸਿੰਘ ਜੀ ਨੇ ਦੱਸਿਆ, ਮਹਾਰਾਜ ਉਹਨਾਂ ਨੂੰ ਕਹਿ ਰਹੇ ਵਿਦਵਾਨਾਂ ਸਾਰਿਆਂ ਨੂੰ ਵੀ ਗੁਰਮੁਖੋ ਮਾਇਆ ਜਿਹੜੀ ਹੈ ਇਹ ਪਰਛਾਵੇਂ ਦੀ ਤਰ੍ਹਾਂ, ਜੇ ਪਰਮਾਤਮਾ ਵੱਲ ਨੂੰ ਮੁੱਖ ਕਰ ਲਏ ਇਹ ਪਿੱਛੇ ਪਿੱਛੇ ਆਵੇਗੀ, ਜੇ ਪਰਮਾਤਮਾ ਤੋਂ ਬੇਮੁੱਖ ਹੋ ਕੇ ਇਹਦੇ ਵੱਲ ਨੂੰ ਮੁੱਖ ਕਰੇ ਤਾਂ ਇਹ ਪਰਛਾਵਾਂ ਕਦੀ ਬੰਦੇ ਦੇ ਹੱਥ 'ਚ ਨਹੀਂ ਆਇਆ। ਸੂਰਜ ਵੱਲ ਨੂੰ ਮੂੰਹ ਕਰਕੇ ਜਾਵੇ ਤਾਂ ਪਿੱਛੇ ਪਿੱਛੇ ਤੁਰਿਆ ਆਵੇਗਾ, ਜੇ ਪਰਛਾਵੇਂ ਵੱਲ ਨੂੰ ਮੂੰਹ ਕਰ ਲਏ ਸੂਰਜ ਨੂੰ ਪਿੱਠ ਕਰ ਲਏ ਭਾਵੇਂ ਸਾਰੀ ਉਮਰ ਭੱਜਿਆ ਫਿਰੇ, ਇਹਨੇ ਉਹਨਾਂ ਅੱਗੇ ਹੀ ਰਹਿਣਾ, ਉਹਨਾਂ ਅੱਗੇ ਅੱਗੇ ਭੱਜਿਆ ਫਿਰੇਗਾ, ਕਿਉਂਕਿ ਪਰਮਾਤਮਾ ਮਾਇਆ ਦਾ ਪਤੀ ਹੈ, ਉਹ ਮਾਇਆ ਦਾ ਮਾਲਕ ਹੈ। ਇਸ ਕਰਕੇ ਕਹਿੰਦੇ ਉਹਦੇ ਵੱਲ ਹੀ ਤੂੰ ਮੁੱਖ ਕਰ, ਪਰਮਾਤਮਾ ਵੱਲ ਪਿੱਠ ਕਰਕੇ ਮਾਇਆ ਕਾਰਨ ਧਾਵ ਹੀ ਮੂਰਖ ਲੋਕ ਅਣਜਾਣ, ਕਹਿੰਦੇ ਅਣਜਾਣਾ ਮੂਰਖਾਂ ਨੇ ਸਾਰੀ ਉਮਰ ਇਹਦੇ ਮਗਰ ਭੱਜਦਿਆਂ ਤਾਂ ਕੱਢ ਦਿੱਤੀ। ਕਹੋ ਨਾਨਕ ਬਿਨ ਹਰ ਭਜਨ, ਹਰੀ ਦਾ ਭਜਨ ਨਹੀਂ ਸਾਧ ਸੰਗਤ, ਹਰੀ ਦੇ ਭਜਨ ਤੋਂ ਬਿਨਾਂ ਸਾਰੀ ਉਮਰ ਹੀ ਨਿਕਲ ਗਈ। ਬੜੀ ਹੈਰਾਨੀ ਦੀ ਗੱਲ ਵੀ ਸਾਰੀ ਉਮਰ ਹੀ ਪਰਮਾਤਮਾ ਚੇਤੇ ਨਾ ਆਵੇ ਕਿਸੇ ਨੂੰ। ਬਿਰਥਾ ਜਨਮ ਸਰਾਣ, ਕਹਿੰਦੇ ਸਾਰਾ ਜਨਮ ਬਿਰਥਾ ਚਲੇ ਗਿਆ। ਕੋਈ ਆਦਮੀ ਸਾਧ ਸੰਗਤ ਜੀ ਇੱਦਾਂ ਦੀ ਬਿਰਤੀ ਵਾਲਾ ਸੀ, ਉਹਨੂੰ ਰਾਤ ਨੂੰ ਸੁੱਤੇ ਪਏ ਨੂੰ ਸੁਪਨਾ ਆਉਣਾ, ਸੁਪਨੇ ਨਾਲ ਵੀ ਸਾਧ ਸੰਗਤ ਜੀ ਅਸਲ ਵਿੱਚ ਬੰਦੇ ਆਪਣੇ ਅੰਦਰ ਨੂੰ ਟੋਹ ਲੈਂਦੇ ਸਿਆਣੇ ਵੀ ਮੈਂ ਅਜੇ ਸੁਰਤੀ ਬਿਰਤੀ ਕਰਕੇ ਕਿੱਥੇ ਕਾਂ, ਉਵੇਂ ਸੁਪਨਾ ਜਿਹੜਾ ਸਾਧ ਸੰਗਤ ਜੀ ਉਹ ਸੱਚਾ ਤਾਂ ਨਹੀਂ, ਪਰ ਸੁਪਨਾ ਫੁਰਨੇ ਹੀ ਹੁੰਦੇ ਆ ਜਾਗਦਿਆਂ ਦੇ, ਜਿਹੜੇ ਰਾਤ ਨੂੰ ਸੁਪਨਾ ਬਣ ਕੇ ਆਉਂਦੇ, ਸੁਪਨੇ ਤੋਂ ਇਹ ਅੰਦਾਜ਼ਾ ਜ਼ਰੂਰ ਲੱਗ ਜਾਂਦਾ ਭਾਈ ਮੈਂ ਅਜੇ ਧਰਮ ਵਾਲੇ ਪਾਸੇ ਨੂੰ ਚਾਰ ਪੈਰ ਪੁੱਟੇ ਕਿ ਨਹੀਂ ਭਲਾ, ਇੰਨਾ ਕੁ ਜ਼ਰੂਰ। ਜੇ ਤਾਂ ਸੁਪਨਾ ਜਿਹੜੇ ਸੁਪਨੇ ਵੀ ਸਾਧ ਸੰਗਤ ਜੀ ਇੱਦਾਂ ਦੇ ਹੀ ਆਉਣ ਹਮੇਸ਼ਾ, ਅਤੇ ਫਿਰ ਸਮਝ ਲਵੇ ਭਾਈ ਅਜੇ ਧਰਮ ਵਾਲੇ ਪਾਸੇ ਨੂੰ ਮੈਂ ਮੂੰਹ ਕੀਤਾ ਨਹੀਂ। ਪਰ ਜੇ ਕਿਤੇ ਸੁਪਨਿਆਂ 'ਚ ਸੰਗਤ ਕਰ ਲਏ, ਸੁਪਨੇ 'ਚ ਬਾਣੀ ਪੜ੍ਹਦਾ ਹੋਵੇ, ਸੁਪਨਿਆਂ 'ਚ ਗੁਰੂ ਸਾਹਿਬ ਦੇ ਦਰਸ਼ਨ ਹੋ ਜਾਣ, ਸੁਪਨੇ ਵਿੱਚ ਸਾਧ ਸੰਗਤ ਜੀ ਕਿਸੇ ਮਹਾਂਪੁਰਸ਼ ਦੇ ਦਰਸ਼ਨ ਹੋ ਜਾਣ, ਫਿਰ ਸਮਝੇ ਵੀ ਥੋੜ੍ਹਾ ਥੋੜ੍ਹਾ ਧਰਮ ਵਾਲੇ ਪਾਸੇ, ਕਿਉਂਕਿ ਸੁਪਨੇ 'ਚ ਫੁਰਨੇ ਉਹੀ ਬਣਨਗੇ ਜੋ ਦਿਨੇ ਜਾਗਦੇ ਦੇ ਬਣਦੇ। ਸੁਪਨਾ ਸੁਖੋਬਤ ਅਤੇ ਜਾਗਰਤ ਅਵਸਥਾ ਦਾ ਮੱਧ ਹੁੰਦਾ, ਇਸ ਕਰਕੇ ਧਰਮੀ ਬੰਦੇ ਸੁਪਨੇ ਤੋਂ ਅੰਦਾਜ਼ਾ ਲਾ ਲੈਂਦੇ। ਤਾਂ ਹੀ ਕਬੀਰ ਸਾਹਿਬ ਨੇ ਆਖਿਆ ਕਬੀਰ ਸੁਪਨੇ ਹੂੰ ਬਰੜਾਇਕ ਹੈ ਜੇ ਮੁਖ ਨਿਕਸੈ ਰਾਮ, ਤਾਂ ਕਿ ਪਾਕੀ ਪਾਣ ਹੀ ਮੇਰੇ ਤਨ ਕੋ ਚਾਮ। ਕਹਿੰਦੇ ਜਿਹੜਾ ਸੁੱਤਾ ਪਿਆ ਪਰਮੇਸ਼ਰ ਦਾ ਰਾਮ ਦਾ ਨਾਮ ਲੈਣ ਵਾਲਾ, ਮੈਂ ਆਪਣੇ ਤਨ ਦੀ ਖੱਲ ਲਵਾ ਕੇ ਜੁੱਤੀ ਬਣਾ ਕੇ ਉਹਦੇ ਪੈਰੀਂ ਪਾ ਦਿਆਂ ਤਾਂ ਵੀ ਥੋੜ੍ਹੀ ਹੈ, ਫਿਰ ਮੇਰਾ ਮਨ ਪ੍ਰਸੰਨ ਹੁੰਦਾ ਵੀ ਜਿਹੜਾ ਸੁਪਨੇ ਵਿੱਚ ਵੀ ਪਰਮਾਤਮਾ ਨੂੰ ਚੇਤੇ ਕਰਦਾ, ਆਪਣੀ ਚਮੜੀ ਦੀ ਜੁੱਤੀ ਬਣਾ ਕੇ ਜੋੜਾ ਬਣਾ ਕੇ ਉਹਦੇ ਪੈਰੀਂ ਪਾ ਦਿਆਂ, ਕਿਉਂਕਿ ਉਹ ਗੁਰਮੁਖ ਹੈ ਜੇ ਸੁਪਨੇ ਚੇਤੇ ਕਰਦਾ। ਬਾਬਾ ਸੇਵਾ ਸਿੰਘ ਜੀ ਨੇ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦਾ ਜੀਵਨ ਲਿਖਿਆ, ਉਹ ਕਹਿੰਦੇ ਨੇ ਗੁਰਦੁਆਰੇ ਵਾਸਤੇ ਰਸਤ ਪਾਣੀ ਜਿਸ ਦੁਕਾਨ ਤੋਂ ਆਉਂਦਾ ਸੀ ਸਾਧ ਸੰਗਤ ਜੀ, ਉਹ ਜਿਹੜਾ ਬਾਣੀਆ ਸੀ ਦੁਕਾਨ ਵਾਲਾ, ਇੱਕ ਵਾਰ ਕਹਿੰਦੇ ਅਸੀਂ ਲੈਣ ਵਾਸਤੇ ਗਏ ਉੱਥੋਂ ਰਸਦ, ਅਤੇ ਉਹ ਬੈਠਾ ਨਹੀਂ ਦਿਸਿਆ ਦੁਕਾਨ 'ਤੇ। ਦੂਸਰੀ ਵਾਰ ਜਦੋਂ ਫੇਰ ਗਏ ਉਹ ਫੇਰ ਨਹੀਂ ਸੀ ਬੈਠਾ। ਤੀਸਰੀ ਵਾਰ ਫੇਰ ਗਏ ਅਤੇ ਉਹ ਫੇਰ ਨਹੀਂ ਸੀ ਬੈਠਾ। ਉਹਦੇ ਪੁੱਤਰ ਨੂੰ ਪੁੱਛਿਆ ਵੀ ਤੇਰਾ ਬਾਪੂ ਕਿਉਂ ਨਹੀਂ ਬਹਿੰਦਾ ਦੁਕਾਨ 'ਤੇ, ਉਹ ਕਿੱਥੇ ਚਲੇ ਗਿਆ? ਉਹਨੇ ਕਿਹਾ ਜੀ ਬਾਪੂ ਤਾਂ ਠੀਕ ਨਹੀਂ ਹੈਗਾ, ਉਹਦਾ ਇਲਾਜ ਚੱਲਦਾ ਪਿਆ। ਕਹਿੰਦੇ ਅੱਛਾ, ਤੁਸੀਂ ਦੱਸਿਆ ਹੀ ਨਹੀਂ, ਕੀ ਗੱਲ ਹੋਈ ਉਹਨੂੰ, ਕਿਉਂ ਉਹਦਾ ਇਲਾਜ ਚੱਲਦਾ? ਕਹਿੰਦੇ ਜੇ ਸੌਂਦਾ ਨਹੀਂ ਰਾਤ ਸਾਰੀ, ਅਤੇ ਜੇ ਸੌਂਦਾ ਤਾਂ ਫਿਰ ਸੁਪਨੇ 'ਚ ਇੰਨੀ ਉੱਚੀ ਉੱਚੀ ਬੋਲਦਾ, ਬਾਕੀ ਪਰਿਵਾਰ ਨੂੰ ਨਹੀਂ ਸੌਣ ਦਿੰਦਾ। ਅਤੇ ਉਹ ਕਹਿੰਦੇ ਮਹਾਂਪੁਰਸ਼ਾਂ ਨੇ ਪੁੱਛਿਆ ਭਾਈ ਕੀ ਬੋਲਦਾ ਉਹ ਸੁਪਨੇ 'ਚ ਉੱਚੀ ਉੱਚੀ? ਕਹਿੰਦੇ ਜੀ ਉੱਚੀ ਉੱਚੀ ਰੌਲਾ ਪਾਉਂਦਾ, ਉਹ ਬਨਾਰਸੀ ਸਰਦਾਰ ਜੀ ਦੇ ਗੰਢੇ ਰੇੜੇ 'ਤੇ ਲੱਦ ਦੇ, ਉਹ ਧਰਮਿਆਂ ਦਾਲ ਦਾ ਥੈਲਾ ਚੁੱਕ ਕੇ ਇੱਧਰ ਲਿਆ, ਉਹ ਧਰਮਿਆਂ 400 ਰੁਪਈਆ ਰੱਖ ਗੱਲੇ ਵਿੱਚ, ਬਾਕੀ ਬਕਾਇਆ ਸਰਦਾਰ ਜੀ ਨੂੰ ਮੋੜ। ਕਹਿੰਦੇ ਜੀ ਜੋ ਦੁਕਾਨ 'ਤੇ ਸਾਰੀ ਉਮਰ ਕਰਦਾ ਰਿਹਾ ਉਹੀ ਸੁੱਤਾ ਪਿਆ ਬੋਲਦਾ ਰਹਿੰਦਾ ਉੱਚੀ ਉੱਚੀ। ਅਤੇ ਹੁਣ ਕਹਿੰਦੇ ਉਹਨੂੰ ਨੀਂਦ ਦਾ ਟੀਕਾ ਦਿੰਦੇ ਆ ਡਾਕਟਰ, ਉਹਨੂੰ ਇੰਜੈਕਸ਼ਨ ਲਾ ਕੇ ਫੇਰ ਸਵਾਉਂਦੇ। ਉਹ ਉਹਨਾਂ ਨੇ ਸਿਰਫ ਇਸੇ ਕਰਕੇ ਇਸ ਘਟਨਾ ਦਾ ਜ਼ਿਕਰ ਕੀਤਾ ਵੀ ਦੇਖੋ ਜਾਗਦਿਆਂ ਦੇ ਸਾਰੀ ਉਮਰ 'ਤੇ ਜੋ ਫੁਰਨੇ ਸੀ, ਸੁੱਤੇ ਪਏ ਨੂੰ ਸਾਧਸੰਗ ਜੀ ਉਹੀ ਖਿਆਲ ਆਉਣੇ। ਜੋ ਦੁਕਾਨ 'ਤੇ ਸਾਰੀ ਉਮਰ ਜਾਗਦਾ ਕਰਦਾ ਰਿਹਾ ਸੁੱਤਾ ਪਿਆ, ਕਿਉਂਕਿ ਸਵੇਰੇ ਮੂੰਹ ਹਨੇਰੇ ਆ ਜਾਣਾ, ਆਣ ਕੇ ਦੁਕਾਨ ਖੋਲ੍ਹਣੀ ਅਤੇ ਸ਼ਾਮ ਨੂੰ ਲੇਟ ਸਾਰਾ ਹਿਸਾਬ ਕਿਤਾਬ ਕਰਕੇ ਜਾਣਾ, ਉਹੀ ਵਿਚਾਰ ਸਾਰੇ ਦਿਨ ਵਾਲੇ ਘੁੰਮਦੇ ਰਹਿਣੇ, ਨਾ ਕਦੀ 10-20 ਮਿੰਟ ਪਰਮਾਤਮਾ ਨੂੰ ਚੇਤੇ ਕਰਨਾ, ਨਾ ਮਨ ਨੂੰ ਸ਼ਾਂਤੀ ਆਉਣੀ। ਉਹੀ ਕਹਿੰਦੇ ਬਸ ਬਨਾਰਸੀ ਨੂੰ ਅਤੇ ਧਰਮੇ ਨੂੰ ਜਿਹੜੇ ਨੌਕਰ ਦੋ, ਉਹਨਾਂ ਨੂੰ ਆਵਾਜ਼ਾਂ ਮਾਰਦਾ ਰਹਿੰਦਾ ਜੀ ਉੱਚੀ ਉੱਚੀ, ਫਿਰ ਸੌਣ ਨਹੀਂ ਦਿੰਦਾ। ਉਹਨਾਂ ਦਿੱਤਾ ਪ੍ਰਮਾਣ, ਉਹ ਕਹਿੰਦੇ ਦੇਖੋ ਜੋ ਜਾਗਦੇ ਤੇ ਫੁਰਨੇ ਗੁਰਮੁਖੋ, ਸੁਪਨੇ ਵਿੱਚ ਉਹ ਹੀ ਬੰਦੇ ਨੂੰ ਆਉਂਦੇ, ਅਤੇ ਜੇ ਜਾਗਦੇ ਨੂੰ ਪਰਮਾਤਮਾ ਚੇਤੇ ਆਵੇਗਾ ਤਾਂ ਹੀ ਸੁੱਤੇ ਨੂੰ ਪਰਮਾਤਮਾ ਚੇਤੇ ਆ ਸਕਦਾ। ਅਤੇ ਕਬੀਰ ਸਾਹਿਬ ਨੇ ਤਾਂ ਇੰਨਾ ਏਡਾ ਵੱਡਾ ਬਚਨ ਕੀਤਾ, ਉਹ ਕਹਿੰਦੇ ਜੇ ਸੁੱਤੇ ਨੂੰ ਕਿਸੇ ਨੂੰ ਰੱਬ ਚੇਤੇ ਆ ਜਾਵੇ, ਮੈਂ ਆਪਣੀ ਚਮੜੀ ਦੀ ਜੁੱਤੀ ਬਣਾ ਕੇ ਉਹਦੇ ਪੈਰੀਂ ਪਾਉਣ ਲਈ ਤਿਆਰ ਹਾਂ ਜੇ ਕਿਤੇ ਸੁੱਤੇ ਨੂੰ ਕਿਸੇ ਨੂੰ ਪਰਮੇਸ਼ਰ ਚੇਤੇ ਆ। ਕਬੀਰ ਸੁਪਨੇ ਹੂੰ ਬਰੜਾਇਕ ਜੇ ਮੁੱਖ ਨਿਕਸੈ ਰਾਮ, ਕਿਉਂ? ਕਿਉਂਕਿ ਗੁਰਮੁਖ ਦੀ ਨਿਸ਼ਾਨੀ ਆ, ਸੁੱਤੇ ਨੂੰ ਤਾਂ ਰੱਬ ਚੇਤੇ ਆ ਸਕਦਾ ਜੇ ਕਦੀ ਜਾਗਦੇ ਨੇ ਕੀਤਾ ਹੋਵੇ, ਨਹੀਂ ਤਾਂ ਜੋ ਜਾਗਦੇ ਨੇ ਕਰਨਾ ਲਗਭਗ ਸੁੱਤੇ ਦੇ ਫੁਰਨੇ ਉਹਦੇ ਨੇੜੇ ਨੇੜੇ ਫਿਰਦੇ ਰਹਿਣੇ। ਇਉਂ ਹੀ ਸਾਧਸੰਗ ਜੀ ਕਹਿੰਦੇ ਕਿਸੇ ਨੂੰ ਸੁਪਨਾ ਆਉਂਦਾ ਹੁੰਦਾ ਸੀ ਰੋਜ਼, ਇੱਕ ਹੀ ਸੁਪਨਾ ਰੋਜ਼ ਆਉਣਾ, ਇੱਕ ਹੀ ਰੋਜ਼ ਆਉਣਾ, ਅਖੀਰ ਅੱਕ ਗਿਆ ਉਹ, ਥੱਕ ਗਿਆ। ਇੱਕ ਵਾਰੀ ਕਿਸੇ ਮਹਾਤਮਾ ਮਹਾਂਪੁਰਸ਼ਾਂ ਦੇ ਕੋਲੇ ਗਿਆ ਅਤੇ ਜਾ ਕੇ ਕਹਿੰਦਾ ਜੀ ਮੈਨੂੰ ਇੱਕ ਸੁਪਨਾ ਬੜਾ ਤੰਗ ਕਰਦਾ, ਕੋਈ ਕਰੋ ਉਪਾਅ, ਕਿਰਪਾ ਕਰੋ ਕੁਝ। ਉਹ ਕਹਿੰਦੇ ਵੀ ਇਹ ਦੱਸ ਕੀ ਸੁਪਨਾ ਆਉਂਦਾ ਕੀ ਤੈਨੂੰ, ਦੱਸੇਗਾ ਤਾਂ ਫਿਰ ਹੀ ਕੁਝ ਹੋਵੇਗਾ। ਉਹ ਕਹਿੰਦਾ ਜੀ ਸੁਪਨਾ, ਮੈਂ ਸੁਪਨੇ ਵਿੱਚ ਦੇਖਦਾ ਭਾਈ ਇੱਕ ਮਾਇਆ ਦਾ ਢੇਰ ਲੱਗਾ ਪਿਆ, ਅਤੇ ਮੈਂ ਉਹ ਦੇਖ ਕੇ ਉਹਦੇ ਵੱਲ ਨੂੰ ਜਾਂਦਾ, ਉਹਨੂੰ ਫੜਨਾ ਚਾਹੁੰਦਾ, ਪਰ ਜਦੋਂ ਉਹਦੇ ਲਾਗੇ ਜਾਂਦਾ ਮਾਇਆ ਦੇ, ਤਾਂ ਕਿਸੇ ਬੰਨਿਓ ਤੇਜ਼ ਹਨੇਰੀ ਆ ਜਾਂਦੀ ਹੈ, ਹਵਾ ਬੜੀ ਤੇਜ਼ ਆਉਂਦੀ, ਉਹ ਸਾਰੇ ਪੈਸੇ ਉੱਡ ਜਾਂਦੇ ਆ, ਫਿਰ ਮੈਂ ਪਿੱਛੇ ਪਿੱਛੇ ਉਹ ਮਾਇਆ ਅੱਗੇ ਅੱਗੇ ਮੈਂ ਖਪ ਜਾਂਦਾ, ਹਫ ਜਾਂਦਾ, ਥੱਕ ਜਾਂਦਾ, ਡਿੱਗ ਪੈਂਦਾ ਅਤੇ ਜਾਗ ਖੁੱਲ ਜਾਂਦੀ। ਅਤੇ ਰੋਜ਼ ਇਹੋ ਹੀ ਆਉਂਦਾ, ਅਗਲੇ ਦਿਨ ਫਿਰ, ਅਗਲੇ ਦਿਨ ਫਿਰ, ਮੈਂ ਤਾਂ ਅੱਕ ਗਿਆ ਇੱਕ ਹੀ ਸੁਪਨਾ ਰੋਜ਼ ਦੇਖ ਦੇਖ ਕੇ। ਉਹ ਕਹਿੰਦੇ ਚੱਲ ਭਾਈ ਠੀਕ ਆ, ਅਰਦਾਸ ਕਰਦੇ ਮਹਾਰਾਜ ਅੱਗੇ, ਤੈਨੂੰ ਨਾ ਆਇਆ ਕਰੇ ਇਹ ਸੁਪਨਾ। ਉਹ ਕਹਿੰਦਾ ਨਹੀਂ ਨਹੀਂ ਜੀ, ਇਹ ਨਾ ਅਰਦਾਸ ਕਰਿਓ ਵੀ ਸੁਪਨਾ ਨਾ ਆਵੇ, ਇਹ ਅਰਦਾਸ ਕਰੋ ਵੀ ਉਹ ਹਵਾ ਨਾ ਆਵੇ ਜਿਹੜੀ ਹਨੇਰੀ ਆਉਂਦੀ ਉੱਧਰੋਂ, ਕਿਉਂਕਿ ਮੈਂ ਹੱਥ ਤਾਂ ਪਾ ਲਾਂ ਉਹਨਾਂ ਨੂੰ ਪੈਸਿਆਂ ਨੂੰ, ਜਿੰਨਾ ਮਗਰ ਭਜਦੇ ਨੂੰ ਕਈ ਚਿਰ ਹੋ ਗਿਆ ਮੈਨੂੰ। ਉਹ ਹੱਸ ਪਿਓ, ਕਹਿੰਦੇ ਵੀ ਤੇਰਾ ਨਹੀਂ ਉਵੇਂ ਕੋਈ ਹੱਲ ਹੋ ਸਕਦਾ, ਕਿਉਂਕਿ ਉਹ ਸੁਪਨੇ ਦੀ ਹੈ, ਜੇ ਤੇਰੇ ਹੱਥ 'ਚ ਆ ਵੀ ਗਈ ਤਾਂ ਜਦੋਂ ਅੱਖ ਖੁੱਲੇਗੀ ਉਦੋਂ ਨਹੀਂ ਹੋਣੀ, ਫਿਰ ਅਰਦਾਸ ਤਾਂ ਇਹੀ ਕਰਨੀ ਬਣਦੀ ਵੀ ਉਹਦੀ ਥਾਂ 'ਤੇ ਤੈਨੂੰ ਮਹਾਰਾਜ ਕੋਈ ਚੰਗਾ ਸੁਪਨਾ ਦੇਣ। ਇਹ ਵੀ ਮਹਾਰਾਜ ਦੇ ਵਚਨ ਨੇ, ਜਾਗਣ 'ਤੇ ਸੁਪਨਾ ਭਲਾ। ਉਹਨਾਂ ਗੁਰਮੁਖਾਂ ਵਾਸਤੇ ਸਾਧ ਸੰਗਤ ਜੀ ਸੁਪਨਾ ਹੀ ਚੰਗਾ, ਜਿਹਨਾਂ ਨੂੰ ਸੁਪਨੇ 'ਚ ਵੀ ਪਰਮਾਤਮਾ ਚੇਤੇ ਆ ਜਾਵੇ, ਨਹੀਂ ਤਾਂ ਜਿਹਨਾਂ ਨੂੰ ਸੁਪਨੇ ਵੀ ਫੜ ਲਓ ਮਾਰ ਲਓ, ਮਾਰਨ ਦੇ ਆਉਣੇ, ਉਹਨਾਂ ਨੂੰ ਮਹਾਰਾਜ ਨੇ ਆਖਿਆ ਸੁਪਨੇ ਸੇਤੀ ਚਿੱਤ ਮੂਰਖ ਲਾਇਆ। ਜੋ ਦਿਨੇ ਜਾਗਦੇ ਤੇ ਫੁਰਨੇ ਉਹ ਹੀ ਸਾਧਸੰਗ ਜੀ ਲਗਭਗ ਰਾਤ ਨੂੰ ਹੁੰਦੇ ਸੁੱਤੇ ਪਏ ਦੇ, ਜੇ ਦਿਨੇ ਸਾਰਾ ਦਿਨ। ਭਾਈ ਗੁਰਦਾਸ ਜੀ ਨੇ ਆਖਿਆ, ਉਹ ਕਹਿੰਦੇ ਨੇ ਜੈਸੇ ਘਰ ਲਾਗੇ ਆਗ ਜਾ ਕੂਆ ਖੋਦਿਓ ਚਾਹੇ ਕਾਰਜ ਨਾ ਸਿੱਧ ਹੋਏ ਰੋਏ ਪਛਤਾਈਐ। ਫੁਰਨਿਆਂ ਦੀ ਗੱਲ ਭਾਈ ਗੁਰਦਾਸ ਜੀ ਕਰਦੇ ਹੋ, ਕਹਿੰਦੇ ਵੀ ਜੋ ਬੰਦਾ ਦਿਨੇ ਸਾਰੀ ਉਮਰ ਜੋ ਸੋਚਦਾ ਰਿਹਾ ਮਰ ਲੱਗੇ ਦੇ ਵੀ ਸਾਧ ਸੰਗਤ ਜੀ ਖਿਆਲ ਵਿੱਚ ਉਹੋ ਹੀ ਆਵੇਗਾ। ਜੋ ਦਿਨੇ ਸਾਰ ਦਿਨ ਕੀਤਾ ਰਾਤ ਨੂੰ ਸੁਪਨੇ 'ਚ ਲਗਭਗ ਉਹ ਕੁਝ ਹੀ ਹੁੰਦਾ। ਜੋ ਸਾਰੀ ਉਮਰ ਕੀਤਾ ਮਰਨ ਲੱਗੇ ਦਾ ਵੀ ਫੁਰਨਾ ਉਹੀ ਬਣਨਾ। ਜੇ ਕਿਤੇ ਮਰਨ ਲੱਗੇ ਤੇ ਸਵਾਸ ਨਿਕਲਣ ਲੱਗੇ ਤਾਂ ਫੁਰਨਾ ਪਰਮਾਤਮਾ ਨੂੰ ਚੇਤੇ ਕਰਨ ਵਾਲਾ ਬਣ ਜੇ ਤਾਂ ਸਿੱਧੀ ਮੁਕਤੀ ਹੈ ਉਵੇਂ। ਭਗਤਾਂ ਦਾ ਵਚਨ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ। ਉਹ ਕਹਿੰਦੇ ਨੇ ਅੰਤ ਕਾਲ ਜੋ ਲਛਮੀ ਸਿਮਰੇ ਐਸੀ ਚਿੰਤਾ ਮਹਿ ਜੇ ਮਰੈ ਸਰਪ ਜੋਨ ਵਾਲ ਵਾਲੇ ਉੱਤਰ ਹੈ। ਅੰਤਲੇ ਸਮੇਂ ਤੇ ਕਿਸੇ ਨੂੰ ਕਿਸੇ ਦਾ ਧਿਆਨ ਮਾਇਆ 'ਚ ਰਹਿ ਗਿਆ ਸੱਪ ਦੀ ਜੂਨ 'ਚ ਜਾਵੇਗਾ। ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸੂਕਰ ਜੋਨ ਵਾਲ ਵਾਲੇ ਉੱਤਰ ਹੈ। ਅੰਤਲੇ ਸਮੇਂ 'ਚ ਕਿਤੇ ਪੁੱਤਰਾਂ 'ਚ ਖਿਆਲ ਰਹਿ ਗਿਆ ਸੂਰ ਬਣੇਗਾ ਮਹਾਰਾਜ ਦੀ ਬਾਣੀ ਦੇ ਵਚਨ। ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ। ਜੇ ਕਹਿੰਦੇ ਇਹ ਚਿੰਤਾ ਕਰਦਾ ਮਰ ਗਿਆ ਵੀ ਬੜੇ ਸੋਹਣੇ ਮਕਾਨ ਬਣਾਏ ਸੀ, ਇੰਨਾ ਪੈਸਾ ਲਾਇਆ, ਰੀਝ ਵੀ ਪੂਰੀ ਨਹੀਂ ਹੋਈ, ਅਜੇ ਤਾਂ ਰਹਿ ਹੀ ਨਹੀਂ ਸਕੇ, ਮਕਾਨਾਂ 'ਚ ਧਿਆਨ ਰਹਿ ਗਿਆ, ਤਾਂ ਕਹਿੰਦੇ ਪ੍ਰੇਤ ਜੋਨ ਵਾਲ ਵਾਲੇ ਉਤਾਰੇ, ਪ੍ਰੇਤ ਬਣ ਕੇ ਮਕਾਨਾਂ 'ਚ ਫਿਰ ਚੰਬੜਿਆ ਰਹੇਗਾ। ਪਰ ਜੇ ਕੋਈ ਭਾਗਾਂ ਵਾਲਾ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਕਹੋ ਤਲੋਚਨ ਤੇ ਨਰ ਮੁਕਤਾ। ਇੰਨੀ ਗਰੰਟੀ ਆ ਬਾਣੀ 'ਚ। ਉਹ ਕਹਿੰਦੇ ਜੇ ਕਿਤੇ ਅੰਤਲੇ ਸਮੇਂ 'ਤੇ ਕਿਸੇ ਨੂੰ ਰੱਬ ਚੇਤੇ ਆ ਜੇ ਬਸ ਉਹ ਸਿੱਧਾ ਮੁਕਤੀ ਹੈ। ਪੀਤੰਬਰ ਵਾ ਕੇ ਹਿਰਦੇ ਬਸ, ਕਿਉਂਕਿ ਮਰ ਲੱਗੇ ਤੇ ਸਾਧ ਸੰਗਤ ਜੀ ਉਧਰੋਂ ਸਵਾਸ ਨਿਕਲੇ, ਉਧਰੋਂ ਪਰਮਾਤਮਾ ਦਾ ਚੇਤਾ ਆ ਗਿਆ, ਮੁਕਤੀ ਮਿਲ ਗਈ। ਪਰ ਹੁਣ ਇਹਦੀ ਸਾਧ ਸੰਗਤ ਜੀ ਵਿਆਖਿਆ ਭਾਈ ਗੁਰਦਾਸ ਜੀ ਨੇ ਕੀਤੀ ਇਸ ਸ਼ਬਦ ਦੀ। ਉਹ ਕਹਿੰਦੇ ਨੇ ਮਰਨ ਲੱਗਿਆਂ ਚੇਤਾ ਪਰਮਾਤਮਾ ਦਾ ਤਾਂ ਹੀ ਆਵੇਗਾ ਜੇ ਸਾਰੀ ਉਮਰ ਚੇਤਾ ਕੀਤਾ, ਤੇ ਜੇ ਜਦੋਂ ਜੀਂਦਾ ਰਿਹਾ ਸਾਰੀ ਉਮਰ ਉਦੋਂ ਨਹੀਂ ਚੇਤਾ ਕੀਤਾ ਤੇ ਮਰਨ ਲੱਗੇ ਨੂੰ ਕਦੀ ਵੀ ਨਹੀਂ ਚੇਤਾ ਆ ਸਕਦਾ। ਉਹਨਾਂ ਪ੍ਰਮਾਣ ਤਾਂ ਕਹਿੰਦੇ ਜੈਸੇ ਘਰ ਲੱਗੇ ਆਗ ਜਾ ਕੂਆ ਖੋਦਿਓ ਚਾਹੇ ਕਾਰਜ ਨੂੰ ਸਿੱਧ ਹੋਏ ਰੋਏ ਪਛਤਾਈਏ। ਕਹਿੰਦੇ ਜਿਵੇਂ ਕਿਸੇ ਦੇ ਘਰ ਨੂੰ ਅੱਗ ਲੱਗ ਜੇ ਤੇ ਉਧਰੋਂ ਫਿਰ ਉਹ ਛੇਤੀ ਛੇਤੀ ਸੁੱਤਾ ਪਿਆ ਜਾ ਕੇ ਖੂਹ ਪੁੱਟਣ ਲੱਗ ਪਏ ਵੀ ਪੁੱਟ ਕੇ ਖੂਹ ਪਾਣੀ ਕੱਢ ਕੇ ਮੈਂ ਅੱਗ ਬੁਝਾ ਲਾਂ। ਭਾਈ ਗੁਰਦਾਸ ਜੀ ਕਹਿੰਦੇ ਕਦੇ ਨਹੀਂ ਬੁਝ ਸਕਦੀ ਉਹ ਅੱਗ, ਘਰ ਸੜ ਜਾਏਗਾ ਤੇ ਉਹਨੂੰ ਪਛਤਾਉਣਾ ਪੈਣਾ, ਰੋਣਾ ਪੈਣਾ, ਕਿਉਂਕਿ ਮੌਕੇ ਤੇ ਖੂਹ ਕੱਢ ਕੇ ਅੱਗ ਨਹੀਂ ਬੁਝਦੀ ਹੁੰਦੀ। ਫਿਰ ਕਹਿੰਦੇ ਦੂਸਰਾ ਪ੍ਰਮਾਣ ਦਿੱਤਾ, ਕਹਿੰਦੇ ਜੈਸੇ ਤੋਂ ਸੰਗਰਾਮ ਸਮੇਂ ਸਿੱਖਿਓ ਚਾਹੇ ਵੀਰ ਵਿੱਦਿਆ ਅਨਿੱਥਾ ਉੱਦਮ ਜੈਤ ਪਦਵੀ ਨਾ ਪਾਈਐ। ਕਹਿੰਦੇ ਲੜਾਈ ਲੱਗੀ ਹੋਵੇ, ਵੈਰੀ ਚੜ੍ਹ ਕੇ ਦਰਵਾਜ਼ੇ 'ਤੇ ਆ ਜਾਣ, ਫਿਰ ਬੰਦਾ ਆਖੇ ਮੈਂ ਗੱਤਕਾ ਸੇਖਾ ਵਾਂ, ਹੁਣ ਮੈਂ ਚਾਰ ਹੱਥ ਲੜਾਈ ਦੇ ਪਟੇਬਾਜ਼ੀ ਸੇਖਾ ਵਾਂ। ਭਾਈ ਗੁਰਦਾਸ ਜੀ ਨੇ ਆਖਿਆ ਉਹ ਬੰਦਾ ਨਾ ਸੂਰਮਾ ਹੁੰਦਾ ਅਤੇ ਨਾ ਜਿੱਤੀ ਸਕਦਾ, ਉਹਦਾ ਸਾਰਾ ਉੱਦਮ ਐਵੇਂ ਜਾਵੇਗਾ, ਕਿਉਂਕਿ ਹੁਣ ਤਾਂ ਲੜਾਈ ਲੱਗ ਗਈ, ਹੁਣ ਤਾਂ ਚੜ੍ਹ ਕੇ ਆ ਗਿਆ ਦੁਸ਼ਮਣ, ਹੁਣ ਕਿੱਥੇ ਸਿੱਖਣ ਦੇਵੇਗਾ ਤੈਨੂੰ ਉਹ ਦੋ ਚਾਰ ਹੱਥ। ਤਾਂ ਤੀਸਰਾ ਪ੍ਰਮਾਣ ਉਹ ਕਹਿੰਦੇ ਨੇ ਜੈਸੇ ਨਿਸ ਸੋਵਤ ਸੰਘਾਤੀ ਚੱਲ ਜਾਤ ਪਾਸ਼ਾ ਹੋਰ ਭਏ ਭਾਰ ਬਾਂਧ ਚਲੇ ਕੱਤ ਜਾਈਐ। ਕਹਿੰਦੇ ਜਿਵੇਂ ਰਾਤ ਨੂੰ ਸੁੱਤੇ ਹੋਣ ਤੀਰਥ ਯਾਤਰਾ 'ਤੇ ਜਾਣ ਵਾਲੇ ਯਾਤਰੀ ਕਿਸੇ ਮੁਸਾਫਰਖਾਨੇ 'ਚ, ਅਤੇ ਜਿਹੜੇ ਉੱਦਮੀ ਬੰਦੇ ਹੁੰਦੇ ਉਹ ਸਵੇਰੇ ਸਵੇਰੇ ਉੱਠ ਕੇ ਕਹਿੰਦੇ ਇਸ਼ਨਾਨ ਪਾਣੀ ਕਰਕੇ ਰੱਬ ਨੂੰ ਚੇਤੇ ਕਰਕੇ ਆਪਣਾ ਝੋਲਾ ਫੜਿਆ ਤੁਰ ਪਿਆ ਚਲੇ ਗਏ। ਪਰ ਜਿਹਨੂੰ ਸਵੇਰੇ ਉੱਠਣ ਦੀ ਆਦਤ ਹੀ ਨਹੀਂ ਪਈ, ਕਹਿੰਦੇ ਉਹ ਸੂਰਜ ਚੜ੍ਹੇ ਉਹਦੀ ਅੱਖ ਖੁੱਲੇਗੀ, ਸੂਰਜ ਚੜ੍ਹੇ ਅੱਖ ਖੋਲ੍ਹ ਕੇ ਵੇਖੇਗਾ ਜਥਾ ਤਾਂ ਉੱਥੇ ਹੈਗਾ ਹੀ ਨਹੀਂ, ਸਾਰੇ ਚਲੇ ਗਏ, ਆਪ ਨੂੰ ਰਸਤੇ ਦਾ ਪਤਾ ਨਹੀਂ, ਕਹਿੰਦੇ ਉਹ ਹੁਣ ਕਿੱਥੇ ਜਾਵੇਗਾ, ਸੰਗੀਤ ਤੁਰ ਗਏ ਉਹਦੇ ਸਾਰੇ। ਜੈਸੇ ਨਿਸ ਸੋਵਤ ਸੰਗਾਤੀ ਚੱਲ ਜਾਤ ਪਾਛੈ ਭੋਰ ਭਏ ਭਾਰ ਬਾਂਧ ਚਲੇ ਕੱਤ ਜਾਈਏ। ਕਹਿੰਦੇ ਦਿਨ ਚੜ੍ਹੇ ਹੁਣ ਭੋਰ ਹੋਈ, ਸੂਰਜ ਚੜ੍ਹੇ ਉੱਠਿਆ, ਹੁਣ ਕਿਹਦੇ ਨਾਲ ਜਾਵੇਗਾ, ਸੰਗੀਤ ਤੁਰ ਗਏ। ਇਸੇ ਤਰ੍ਹਾਂ ਕਹਿੰਦੇ ਜੈਸੇ ਤੈਸੇ ਮਾਇਆ ਅੰਤ ਧਾਂਦੇ ਅਵਧ ਬਿਹਾਤ ਜਾਏ ਅੰਤ ਕਾਲ ਕੈਸੇ ਹਰ ਨਾਮ ਲੈ ਬੁਲਾਈਏ। ਕਹਿੰਦੇ ਸਾਰੀ ਉਮਰ ਜਿਸ ਬੰਦੇ ਦੀ ਧੰਦਿਆਂ 'ਚ ਹੀ ਨਿਕਲ ਗਈ, ਮਾਇਆ ਮਾਇਆ ਹਾਏ ਮਾਇਆ ਹਾਏ ਮਾਇਆ, ਕਹਿੰਦੇ ਇਹ ਕਰਦਿਆਂ ਨਿਕਲ ਗਈ ਅਤੇ ਅੰਤਲੇ ਸਮੇਂ 'ਤੇ ਉਹਨੂੰ ਕਿੱਦਾਂ ਪਰਮਾਤਮਾ ਚੇਤੇ ਆ ਸਕਦਾ, ਅੰਤਲੇ ਸਮੇਂ 'ਤੇ ਵੀ ਉਹੀ ਆਵੇਗਾ ਜੋ ਸਾਰਾ ਸਾਰੀ ਉਮਰ ਕੀਤਾ। ਕਹਿੰਦੇ ਜੇ ਪਰਮਾਤਮਾ ਨੂੰ ਚੇਤੇ ਕਰਨਾ ਸੀ ਅਤੇ ਪਹਿਲਾਂ ਅੰਤਲੇ ਸਮੇਂ 'ਤੇ ਇੱਛਾ ਸੀ ਵੀ ਪਰਮਾਤਮਾ ਚੇਤੇ ਆਉਂਦਾ ਅਤੇ ਪਹਿਲਾਂ ਵੀ ਚੇਤੇ ਕਰਦਾ, ਕਿਤੇ ਉਮਰ ਰਹਿੰਦੀ 'ਚ ਵੀ ਚੇਤੇ ਕਰ ਲੈਂਦਾ, ਅੰਤਲੇ ਸਮੇਂ 'ਤੇ ਤਾਂ ਹੀ ਚੇਤੇ ਆਉਂਦਾ। ਜੇ ਅੱਗ ਬੁਝਾਉਣ ਦੀ ਦਾ ਫਿਕਰ ਸੀ ਤਾਂ ਖੂਹ ਪਹਿਲਾਂ ਪੁੱਟ ਕੇ ਰੱਖਦਾ, ਮੌਕੇ 'ਤੇ ਨਹੀਂ। ਜੇ ਜਿੱਤਣ ਦੀ ਸੂਰਮਗਤੀ ਦੀ ਇੱਛਾ ਸੀ ਮਨ 'ਚ ਵੀ ਮੈਂ ਜਿੱਤਣਾ ਹੀ ਹਰ ਵੇਲੇ, ਤਾਂ ਫਿਰ ਦਾਅ ਪੇਚ ਪਹਿਲਾਂ ਸਿੱਖ ਕੇ ਰੱਖਦਾ ਗੱਤਕੇ ਦੇ। ਲੜਾਈ ਦੇ ਦਾਅ ਚ ਰਣਨੀਤੀ ਪਹਿਲਾਂ ਆਉਂਦੀ ਹੁੰਦੀ, ਮੌਕੇ ਤੇ ਨਹੀਂ ਜਿੱਤ ਕੇ ਕੋਈ ਸੂਰਮਾ ਬਣ ਸਕਦਾ। ਤੇ ਕਹਿੰਦੇ ਨੇ ਇਸੇ ਤਰ੍ਹਾਂ ਜੇ ਸਾਥੀਆਂ ਦੇ ਨਾਲ ਜਾ ਕੇ ਯਾਤਰਾ ਪੂਰੀ ਕਰਨੀ ਸੀ ਤੇ ਫਿਰ ਉਹਨਾਂ ਦੇ ਨਾਲ ਆਪਣਾ ਅਭਿਆਸ ਪਰਪੱਕ ਕਰਦਾ ਸਵੇਰੇ ਉੱਠਣ ਦਾ, ਜੇ ਇੱਛਾ ਵਾ ਵੀ ਅੰਤਲੇ ਸਮੇਂ ਤੇ ਮੈਨੂੰ ਪਰਮਾਤਮਾ ਹੀ ਚੇਤੇ ਆਵੇ ਤੇ ਫਿਰ ਅੰਤਲੇ ਸਮੇਂ ਤੋਂ ਪਹਿਲਾਂ ਪਰਮਾਤਮਾ ਨੂੰ ਚੇਤੇ ਕਰੇ ਤਾਂ ਅੰਤਲੇ ਸਮੇਂ ਤੇ ਚੇਤੇ ਆਵੇਗਾ। ਉਵੇਂ ਨਹੀਂ ਆਉਣਾ, ਜੇ ਮਨ ਦੀ ਇੱਛਾ ਹੋਵੇ ਵੀ ਚਲੋ ਮੈਨੂੰ ਪਰਮਾਤਮਾ ਚੇਤੇ ਆ ਜਾਏ ਤੇ ਫਿਰ ਕਹਿੰਦੇ ਪਹਿਲਾਂ ਪਰਮਾਤਮਾ ਨੂੰ ਚੇਤੇ ਕਰ। ਤੇ ਜੇ ਸਾਰੀ ਉਮਰ ਹੋਰ ਹੀ ਦੌੜ ਦੌੜ ਦੌੜਦਿਆਂ ਨਿਕਲ ਗਈ, ਕਹਿੰਦੇ ਅੰਤਲੇ ਸਮੇਂ ਤੇ ਫਿਰ ਕਿੱਥੋਂ ਪਰਮਾਤਮਾ ਚੇਤੇ ਆ ਜਾਏਗਾ। ਪਰਮਾਤਮਾ ਨੂੰ ਚੇਤੇ ਕਰਨਾ ਤਾਂ ਫਿਰ ਪਹਿਲਾਂ ਵੀ ਕੁਝ ਨਾ ਕੁਝ ਉੱਦਮ ਕਰੇ। ਪਰ ਮਹਾਰਾਜ ਨੇ ਆਖਿਆ ਮਾਇਆ ਕਾਰਨ ਤਾਂ ਹੀ ਮੂਰਖ ਲੋਕ ਅਜਾਣ, ਮੂਰਖ ਲੋਕ ਅਣਜਾਣ ਮਾਇਆ ਦੇ ਪਿੱਛੇ ਭੱਜਦਿਆਂ ਤਾਂ ਸਾਰੀ ਉਮਰ ਬਤੀਤ ਕਰ ਦੇਣਗੇ। ਸਾਰੀ ਉਮਰ ਦਾ ਜੇ ਸਾਰਾ ਸਮਾਂ ਕੱਢ ਕੇ ਦੇਖਣ ਤੇ 6 ਮਹੀਨੇ ਉਹਨਾਂ ਦੇ ਨਿਤਨੇਮ ਦੇ ਨਹੀਂ ਬਣਦੇ ਵਿੱਚੋਂ। ਸਾਰੀ ਉਮਰ ਦੇ ਸਮੇਂ ਨੂੰ ਜੋੜਨਾ ਭਾਈ ਸੰਗਤ ਕਿੰਨੀ ਕੀਤੀ, ਨਿਤਨੇਮ ਕਿੰਨਾ ਚਿਰ ਕੀਤਾ, ਤੇ 6 ਮਹੀਨੇ ਦਾ ਸਮਾਂ ਨਹੀਂ ਬਣਦਾ ਜੇ 70 ਸਾਲ ਵੀ ਉਮਰ ਔਸਤ ਲਾ ਲਈ ਜਾਏ ਤਾਂ। ਮਾਇਆ ਕਾਰਨ ਧਾਵ ਹੀ ਮੂਰਖ ਲੋਕ ਅਜਾਣ, ਕਹੋ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਰਾਨ। ਕਹਿੰਦੇ ਹਰੀ ਦੇ ਭਜਨ ਤੋਂ ਬਿਨਾਂ ਸਾਰਾ ਜਨਮ ਹੀ ਵਿਅਰਥ ਚਲੇ ਗਿਆ। ਮਾਇਆ ਦੇ ਮਗਰ ਤਾਂ ਬਹੁਤ ਭੱਜਿਆ, ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮੈਂ ਚਿੰਤ। ਮਹਾਰਾਜ ਦੇ ਬਚਨ 5ਵੇਂ ਪਾਤਸ਼ਾਹ ਜੀ ਦੇ, ਉਹ ਕਹਿੰਦੇ ਕਈ ਕਰੋੜਾਂ ਹੀ ਐਸੇ ਨੇ ਜਿਨ੍ਹਾਂ ਦੀ ਉਮਰ ਸਾਰੀ ਉਮਰ ਇਹ ਚਿੰਤਾ ਨਹੀਂ ਲੱਥਦੀ। ਉਸ ਚਿੰਤਾ ਚ ਗ੍ਰਸਿਆ ਹੋਇਆ ਵੀ ਸਾਰੀ ਉਮਰ ਨਿਕਲ ਜਾਣੀ, ਸਾਰਾ ਜਨਮ ਹੀ ਵਿਅਰਥ ਗਵਾ ਦਿੱਤਾ। ਇਹਦਾ ਅਰਥ ਇਹ ਨਹੀਂ ਭਈ ਮਹਾਰਾਜ ਸਾਹਿਬ ਕਹਿੰਦੇ ਵੀ ਤੂੰ ਸਾਰਾ ਕੁਝ ਤਿਆਗ ਕੇ ਤੇ ਫਿਰ ਸੰਸਾਰ ਤੋਂ ਹੀ ਪਾਸਾ ਵੱਟ, ਪਰ ਪਰਮਾਤਮਾ ਨੂੰ ਚੇਤੇ ਕਰਨ ਜੋਗਾ ਸਮਾਂ ਬਚਾਉਣਾ ਪੈਂਦਾ। ਜਿੰਨੀ ਮਰਜ਼ੀ ਧਰਮ ਦੀ ਕਿਰਤ ਜ਼ਰੂਰੀ ਹੋਵੇ, ਅਸਲ ਵਿੱਚ ਧਰਮ ਦੀ ਕਿਰਤ ਉਹ ਬਣਦੀ ਤਾਂ ਜੇ ਧਰਮ ਪੱਲੇ ਹੋਵੇ, ਤੇ ਧਰਮੀ ਬੰਦਾ ਹੋਵੇ ਤੇ ਧਰਮ ਦੀ ਕਿਰਤ ਕਰ ਸਕਦਾ, ਦੂਜੇ ਨੇ ਕਿਰਤ ਥਾ ਸੰਗ ਜੀ ਧਰਮ ਦੀ ਕਿੱਥੋਂ ਬਣਾਉਣੀ। ਤੇ ਧਰਮ ਨੂੰ ਪ੍ਰਪੱਕ ਕਰਨ ਲਈ ਕੁਝ ਨਾ ਕੁਝ ਰੱਬ ਨੂੰ ਚੇਤੇ ਕਰੇ, ਉਹ ਤਾਂ ਸਮਾਂ ਕੱਢਣਾ ਹੀ ਪਵੇਗਾ ਨਾ, ਉਹਨਾਂ ਸਮਾਂ ਕੰਮ ਛੱਡਣਾ ਪੈਣਾ, ਉਹਨਾਂ ਸਮਾਂ ਉਸ ਜੰਜਾਲ ਚੋਂ ਨਿਕਲਣਾ ਪਵੇਗਾ। ਜਿੰਨੀ ਦੇਰ ਮਹਾਰਾਜ ਨੂੰ ਯਾਦ ਕਰਨਾ, ਕੋਈ ਗੁਟਕਾ ਸਾਹਿਬ ਲੈ ਕੇ ਬਹਿਣਾ, ਸੰਗਤ 'ਚ ਬੈਠਣਾ, ਉਨੀ ਦੇਰ ਕੰਮ ਛੱਡਣਾ ਪੈਣਾ। ਪਰ ਭਾਈ ਗੁਰਦਾਸ ਜੀ ਕਹਿੰਦੇ ਤੈਸੇ ਮਾਇਆ ਅੰਧ ਧੰਦ, ਅੰਨਾ ਹੋਇਆ ਕਹਿੰਦੇ ਸਾਰੀ ਉਮਰ ਮਾਇਆ ਤੇ ਧੰਦੇ ਧੰਦੇ ਕੰਮ ਕੰਮ, ਪਰਮਾਤਮਾ ਨੂੰ ਚੇਤੇ ਕਰਨ ਜੋਗਾ ਕਿੱਥੇ ਸਮਾਂ ਬਚਾਇਆ। ਅੰਤਕਾਲ ਕੈਸੇ ਹਰ ਨਾਮ ਲੈ ਬੁਲਾਈਆ, ਉਹ ਕਹਿੰਦੇ ਦੱਸੋ ਕਿੱਦਾਂ ਉਹਨੂੰ ਚੇਤੇ ਆ ਸਕਦਾ ਪਰਮਾਤਮਾ ਸਵਾਸ ਨਿਕਲਣ ਲੱਗਿਆ, ਜਿਹਨੂੰ ਆਇਆ ਪਹਿਲਾਂ ਨਹੀਂ ਚੇਤੇ ਆਇਆ ਕਦੇ। ਮਾਇਆ ਕਾਰਨ ਧਾਵ ਹੀ ਮੂਰਖ ਲੋਕ ਅਜਾਣ, ਮਹਾਰਾਜ ਨੇ ਹੁਣ ਉਹਨਾਂ ਨੂੰ ਮੂਰਖ ਦੀ ਸੰਗਿਆ ਦਿੱਤੀ ਹੈ। ਧਰਮ ਦੀ ਕਿਰਤ ਦਾ ਤੇ ਮਹਾਰਾਜ ਨੇ ਉਪਦੇਸ਼ ਆਪ ਦਿੱਤਾ, ਪਰ ਕਿਰਤ ਦੇ ਉਪਦੇਸ਼ ਦੇ ਅਗਲੇ ਬੰਨੇ ਇੱਕ ਹੋਰ ਗੱਲ ਵੀ ਮਹਾਰਾਜ ਨੇ ਆਖੀ ਜਿਹੜੀ ਆਪਾਂ ਚੇਤੇ ਨਹੀਂ ਰੱਖਦੇ, ਕਿਉਂਕਿ ਜਿਹੜੀ ਆਪਣੇ ਕੰਮ ਦੀ ਗੱਲ ਸਾਧ ਸੰਗਤ ਦੀ ਬੰਦਾ ਉਹ ਚੇਤੇ ਰੱਖਦਾ। ਇੱਕ ਵਾਰੀ ਅਕਾਲ ਤਖਤ ਸਾਹਿਬ ਦੀ ਸੇਵਾ ਚੱਲਦੀ ਸੀ ਤੇ ਉੱਥੇ ਅੰਮ੍ਰਿਤ ਸੰਚਾਰ ਹੋਵੇ ਅਕਾਲ ਤਖਤ ਸਾਹਿਬ ਦੀ ਦੂਸਰੀ ਮੰਜ਼ਿਲ ਤੇ, ਤੇ ਉਹ ਪੰਜਾਂ ਪਿਆਰਿਆਂ ਦੇ ਸਿੰਘ ਜਦੋਂ ਪ੍ਰਚਾਰ ਕਰਨ ਤੇ ਉਹਨਾਂ ਨੇ ਇੱਕ ਬੜੀ ਕਮਾਲ ਦੀ ਗੱਲ ਆਖੀ। ਉਹ ਕਹਿੰਦੇ ਜੀ ਲੋਕ ਬਾਹਰ ਜਾ ਕੇ ਕਹਿੰਦੇ ਅਕਾਲ ਤਖਤ ਸਾਹਿਬ ਤੋਂ ਮੀਟ ਖਾ ਲੈਣ ਦੀ ਆਗਿਆ ਮਿਲਦੀ ਹੈ ਜੀ, ਇਸ ਕਰਕੇ ਬਹੁਤੇ ਲੋਕ ਉੱਥੋਂ ਛਕਣਾ ਚਾਹੁੰਦੇ ਆ ਵੀ ਚਲੋ ਮਨ ਦੀ ਮਰਜ਼ੀ ਵੀ ਪੂਰੀ ਹੁੰਦੀ ਰਹੇ ਤੇ ਅੰਮ੍ਰਿਤ ਵੀ ਛਕਿਆ ਜਾਵੇ। ਉਹ ਕਹਿੰਦੇ ਅਸੀਂ ਬੜੇ ਹੈਰਾਨ ਹਾਂ ਵੀ ਆਹ ਜਿਹੜਾ ਪੌਣਾ ਘੰਟਾ ਅਸੀਂ ਬਾਕੀ ਸਾਰਾ ਪ੍ਰਚਾਰ ਕਰਨਾ, ਇਹ ਕਿਸੇ ਨੂੰ ਚੇਤੇ ਨਹੀਂ ਰਹਿਣਾ, ਇੱਕ ਗੱਲ ਚੇਤੇ ਰਿਹਾ, ਜਾਣੀ ਕਿ ਉਹਨਾਂ ਨੇ ਆਹ ਆਖਿਆ ਸੀ, ਕਿਉਂਕਿ ਉਹ ਆਪਣੇ ਕੰਮ ਦੀ ਹੈ ਨਾ। ਕਹਿੰਦੇ ਬਾਕੀ ਅਸੀਂ ਜਿਹੜੀਆਂ ਜਿੰਨੀਆਂ ਗੱਲਾਂ ਇੱਥੇ ਦੱਸਣੀਆਂ ਉਹ ਕਿਸੇ ਨੂੰ ਚੇਤੇ ਨਹੀਂ ਰਹਿਣੀ। ਬੜੀ ਹੈਰਾਨੀ ਦੀ ਗੱਲ, ਕਹਿੰਦੇ ਪੌਣੇ ਘੰਟੇ ਦਾ ਬਾਕੀ ਪ੍ਰਚਾਰ, ਕਿੰਨੇ ਵਜੇ ਉੱਠਣਾ, ਕੀ ਕਰਨਾ, ਸਿਰ ਪੰਥ ਦਾ ਹੋ ਗਿਆ, ਕਿੰਨਾ ਨਾਮ ਜਪਣਾ, ਬਾਣੀ ਪੜ੍ਹਨੀ ਆ, ਨਿਤਨੇਮ 'ਚ ਨਾਗਾ ਨਹੀਂ ਪੈਣ ਦੇਣਾ, ਕਹਿੰਦੇ ਕਈ ਕਿੰਨੀਆਂ ਰਹਿਤਾਂ ਦੱਸਣੀਆਂ, ਕਿੰਨੀਆਂ ਕਰਹਿਤਾਂ ਤੋਂ ਬਚਣ ਲਈ ਉਪਦੇਸ਼ ਦੇਣਾ, ਉਹ ਕੋਈ ਚੇਤੇ ਨਹੀਂ ਰਹਿਣੀ, ਇੱਕ ਗੱਲ ਜਿਹੜੀ ਆਪਣੇ ਕੰਮ ਦੀ ਉਹ ਚੇਤੇ ਰੱਖ ਕੇ ਚਲੇ ਜਾਣਾ। ਕਹਿੰਦੇ ਅਸੀਂ ਬੜੇ ਹੈਰਾਨ ਹਾਂ ਜਦੋਂ ਕਿ ਅਸੀਂ ਇਹ ਕਹਿੰਦੇ ਹਾਂ ਵੀ ਜ਼ਬਾਨ ਦੇ ਸਵਾਦ ਵਾਸਤੇ ਕੋਈ ਮੀਟ ਵੀ ਨਹੀਂ ਖਾਣਾ, ਉਵੇਂ ਨਾ ਖਾਲਸਾ ਵੈਸ਼ਨੋ ਆ ਤੇ ਨਾ ਮਾਸਾਹਾਰੀ। ਉਹ ਕਹਿੰਦੇ ਅਸੀਂ 100 ਚੋਂ 99% ਸਾਧ ਸੰਗਤ ਜੀ ਜ਼ਬਾਨ ਦੇ ਸਵਾਦ ਨਹੀਂ ਖਾਂਦੇ, ਕਿਹੜਾ ਡਾਕਟਰ ਨੇ ਦੱਸਿਆ ਹੁੰਦਾ ਵੀ ਜੇ ਨਾ ਖਾਏਗਾ ਤਾਂ ਮਰ ਜਾਏਗਾ। ਹਾਂ, ਜਿਹਨੂੰ ਡਾਕਟਰ ਦੱਸ ਦੇਵੇ ਉਹਨਾਂ ਦੇ ਕਹਿਣ ਅਨੁਸਾਰ ਉਹਨੂੰ ਛੋਟ ਹੋ ਸਕਦੀ ਹੈ ਵੀ ਮੈਂ ਜ਼ਬਾਨ ਦੇ ਸਵਾਦ ਨਹੀਂ ਥੋੜ੍ਹਾ ਖਾਂਦਾ, ਮੇਰੀ ਤਾਂ ਮਜਬੂਰੀ ਹੈ, ਖਾਣਾ ਤਾਂ ਜਿੰਨੇ ਵੀ ਰਸ ਨੇ ਇਕੱਲੇ ਇਕੱਲੇ ਮਾਸ ਦੀ ਗੱਲ ਨਹੀਂ, ਬਾਕੀ ਵੀ ਬਹੁਤੇ ਜ਼ਬਾਨ ਦੇ ਸਵਾਦ ਲਈ ਖਾਂਦਾ ਬੰਦਾ, ਇਸੇ ਲਈ ਜ਼ਬਾਨ ਦੇ ਸਵਾਦ ਪੂਰੇ ਕਰਦਾ ਕਰਦਾ ਸਾਧਸੰਗ ਜੀ ਕਈ ਵਾਰੀ ਸਰੀਰ ਢਿੱਲਾ ਕਰ ਪੈਂਦਾ, ਕਿਉਂਕਿ ਜ਼ਬਾਨ ਦੇ ਰਸ ਵਾਸਤੇ ਜਿਹੜੀਆਂ ਚੀਜ਼ਾਂ ਨਹੀਂ ਵੀ ਖਾਣੀਆਂ ਉਹ ਖਾ ਲੈਣੀਆਂ, ਜਾਂ ਫਿਰ ਲੋੜ ਤੋਂ ਵੱਧ ਖਾ ਲੈਣੀਆਂ ਰਸ ਵਿੱਚ ਜ਼ਬਾਨ ਦੇ ਰਸ ਕਰਕੇ। ਉਹ ਕਹਿੰਦੇ ਚੇਤੇ ਤੇ ਸਿਰਫ ਓਨੀ ਗੱਲ ਰੱਖਣੀ ਜਿੰਨੀ ਆਪ ਨੂੰ ਕੰਮ ਦਿੰਦੀ, ਇਹ ਚੇਤੇ ਰੱਖਣਾ। ਮਹਾਰਾਜ ਨੇ ਆਖਿਆ ਧਰਮ ਦੀ ਕਿਰਤ ਕਰਨੀ, ਜਿਹੜਾ ਅਗਲਾ ਬਚਨ ਉਹ ਚੇਤੇ ਨੇ ਰੱਖਣਾ, ਵੀ ਨਾਲ ਹੀ ਉਹਨਾਂ ਨੇ ਆਖਿਆ ਧਰਮ ਦੀ ਕਿਰਤ ਕਰਨੀ, ਨਾਮ ਜਪਣਾ। ਇੱਕ ਉਹਦੇ ਬੰਨੇ ਹੋਰ ਬਚਨ ਅਗਲੇ ਬੰਨੇ ਕੀਤਾ ਵੰਡ ਕੇ ਛਕਣਾ, ਕਹਿੰਦੇ ਇਹ ਨਹੀਂ ਚੇਤੇ ਰੱਖਣੀਆਂ ਤਾਂ ਬਾਕੀ ਇੱਕ ਚੇਤੇ ਰੱਖ ਲੈਣੀ, ਨਾਮ ਕਿਹੜੇ ਵੇਲੇ ਜਪਣਾ ਫਿਰ? ਜੇ ਨਾਮ ਜਪਣ ਜੋਗਾ ਸਮਾਂ ਰਿਹਾ ਹੀ ਨਾ, ਫਿਰ ਉਹਨਾਂ ਨੂੰ ਮਹਾਰਾਜ ਨੇ ਮੂਰਖੀ ਆਖਣਾ। ਮਾਇਆ ਕਾਰਨ ਤਾਂ ਹੀ ਮੂਰਖ ਲੋਕ ਅਜਾਣ, ਕਹੋ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਰਾਨ, ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਣ। ਪਰ ਅਗਲੇ ਸਲੋਕ ਚ ਮਹਾਰਾਜ ਨੇ ਆਖਿਆ ਜਿਹੜਾ ਕੋਈ ਪ੍ਰਾਣੀ ਜਿਹੜਾ ਗੁਰਮੁਖ ਦਿਨੇ ਰਾਤ ਪਰਮਾਤਮਾ ਦਾ ਭਜਨ ਕਰਦਾ ਉਹ ਪਰਮਾਤਮਾ ਦਾ ਹੀ ਰੂਪ, ਜੇ ਕੋਈ ਫਰਕ ਨਹੀਂ ਉਹਦੇ ਚ ਤੇ ਪਰਮਾਤਮਾ। ਜਿਨ੍ਹਾਂ ਨਾਲ ਵਿਸਰੇ ਨਾਮ ਸੇਕ ਨੇ, ਆਪਾਂ ਕਦੇ ਨਹੀਂ ਮੰਨ ਸਕਦੇ ਵੀ ਇਹ ਆਹ ਫਲਾਣਾ ਕਿਵੇਂ ਪਰਮਾਤਮਾ ਦਾ ਰੂਪ ਹੋ ਸਕਦਾ, ਇਹ ਤੇ ਉਹੀ ਆ ਸਾਡੀ ਤਰ੍ਹਾਂ ਖਾਂਦਾ ਪੀਂਦਾ ਸੌਂਦਾ ਜਾਗਦਾ। ਪਰ ਗੁਰੂ ਕੀ ਬਾਣੀ ਕਹਿੰਦੀ ਜੋ ਪ੍ਰਾਣੀ, ਇੱਥੇ ਪ੍ਰਾਣੀ ਦੀ ਗੱਲ ਹੈ, ਇੱਥੇ ਗੁਰੂ ਦੀ ਗੱਲ ਨਹੀਂ ਹੈ ਵੀ ਗੁਰੂ ਜਿਹੜਾ ਦਿਨੇ ਰਾਤ ਭਜਨ ਕਰੇ ਉਹ ਰੱਬ ਦਾ ਰੂਪ ਹੈ। ਮਹਾਰਾਜ ਕਹਿ ਰਹੇ ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਣ, ਜਿਹੜਾ ਵੀ ਪ੍ਰਾਣੀ ਦਿਨੇ ਰਾਤ ਭਜਨ ਕਰਨ ਵਾਲਾ ਉਹ ਰਾਮ ਦਾ ਹੀ ਰੂਪ ਹੈ ਪਰਮੇਸ਼ਰ ਦਾ। ਹੋਰ ਬੜੇ ਪ੍ਰਮਾਣ ਗੁਰਬਾਣੀ ਚ, ਜਿਨ੍ਹਾਂ ਨਾਲ ਵਿਸਰਿਆ ਨਾਮ ਸੇਕ ਨੇਹਿਆ ਭੇਦ ਨਾ ਜਾਣੋ ਮੂਲ ਸਾਈਂ ਜਿਹਾ, ਇਹਦੇ ਜਿਨ੍ਹਾਂ ਨੂੰ ਕਦੇ ਨਾਮ ਨਹੀਂ ਭੁੱਲਾ ਉਹ ਸਾਈਂ ਵਰਗੇ ਹੀ ਹੁੰਦੇ, ਕੋਈ ਭੇਦ ਨਾ ਸਮਝੋ ਉਹਨਾਂ 'ਚ ਤੇ ਰੱਬ 'ਚ, ਪਰਮੇਸ਼ਵਰ ਦਾ ਰੂਪ ਨੇ ਉਹ। ਫਿਰ ਹਰ ਕਾ ਸੇਵਕ ਹਰ ਹੀ ਜਿਹਾ, ਮਹਾਰਾਜ ਦੇ ਬਚਨ, ਭੇਦ ਨਾ ਜਾਣੋ ਮਾਨਸ ਦੇਹਾ ਕਹਿੰਦੇ ਮਨੁੱਖਾ ਦੇਹ ਦਾ ਫਰਕ ਨਾ ਜਾਣੋ, ਹਰੀ ਦਾ ਸੇਵਕ ਹਰੀ ਵਰਗਾ ਹੀ ਹੁੰਦਾ ਰੱਬ ਵਰਗਾ ਹੀ। ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੇਹ ਜਾਣ, ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ, ਨਵੇਂ ਪਾਤਸ਼ਾਹ ਕਹਿੰਦੇ ਇਹ ਸੱਚੀ ਮੰਨ ਲਾ ਆਪਣੇ ਮਨ 'ਚ ਸਾਡੀ ਗੱਲ, ਹਰ ਜਨ ਹਰ ਅੰਤਰ ਨਹੀਂ, ਹਰੀ ਦੇ ਜਾਨ 'ਚ ਤੇ ਹਰੀ 'ਚ ਕੋਈ ਅੰਤਰ ਨਹੀਂ ਹੁੰਦਾ, ਕੋਈ ਫਰਕ ਨਹੀਂ। ਨਾਨਕ ਸਾਚੀ ਮਾਨ ਕਹਿੰਦੇ ਮਿਥਿਆ ਬਚਨ ਨਹੀਂ, ਤੈਨੂੰ ਸੱਚਾ ਬਚਨ ਕਹਿ ਰਹੇ ਮੰਨ ਲਾ, ਜਿਹੜਾ ਦਿਨੇ ਰਾਤ ਭਜਨ ਕਰਨ ਵਾਲਾ ਉਹਦੇ 'ਚ ਤੇ ਹਰੀ 'ਚ ਕੋਈ ਅੰਤਰ ਨਹੀਂ, ਰੱਬ ਉਹਦੇ 'ਚ ਪ੍ਰਤੱਖ ਰੂਪ 'ਚ ਵਰਤਦਾ ਪਿਆ, ਉਹ ਪਰਮਾਤਮਾ ਦਾ ਹੀ ਰੂਪ, ਕਿਉਂਕਿ ਪਰਮਾਤਮਾ ਜੀ ਦੇ ਹਿਰਦੇ 'ਚ ਪ੍ਰਗਟ ਹੋ ਗਿਆ ਸਾਧਸੰਗਤ ਜੀ। ਉਵੇਂ ਤਾਂ ਪਰਮਾਤਮਾ ਨਿਰਗੁਣ ਹੈ ਪਰ ਨਾਮ ਜਪਣ ਵਾਲੇ ਦੇ ਹਿਰਦੇ 'ਚ ਉਹ ਪ੍ਰਗਟ ਹੋ ਕੇ ਸਰਗੁਣ ਰੂਪ 'ਚ ਕਿਰਪਾ ਕਰਦਾ ਫਿਰ, ਕਿਉਂਕਿ ਪਰਮਾਤਮਾ ਦਾ ਨਾਮ ਨਹੀਂ ਨਾ ਵਿਸਰਦਾ, ਨਾਮ ਜਪ ਜਪ ਕੇ ਨਾਮ ਰੂਪ ਹੋ ਜਾਂਦਾ ਅਤੇ ਨਾਮ ਰੂਪ ਹੋਇਆ ਸਾਧਸੰਗਤ ਜੀ ਫਿਰ ਉਹ ਪਰਮਾਤਮਾ ਦਾ ਰੂਪ ਹੀ, ਉਹਦੇ 'ਚ ਤਾਂ ਪਰਮਾਤਮਾ 'ਚ ਫਿਰ ਕੋਈ ਫਰਕ ਨਹੀਂ। ਮਨ ਮਾਇਆ ਮੈਂ ਫੱਦ ਰਹਿਓ ਬਿਸਰਿਓ ਗੋਬਿੰਦ ਨਾਮ, ਮਹਾਰਾਜ ਕਹਿੰਦੇ ਮਨ ਮਾਇਆ 'ਚ ਫਸਿਆ ਹੋਇਆ, ਇੰਨਾ ਫਸਿਆ ਇੰਨਾ ਫਸਿਆ ਪਰਮੇਸ਼ਰ ਦਾ ਚੇਤਾ ਹੀ ਭੁੱਲ ਗਿਆ, ਨਾਮ ਵਿਸਰ ਹੀ ਗਿਆ। ਮਨ ਮਾਇਆ ਮੈਂ ਫੱਦ ਰਹਿਓ, ਜਿਵੇਂ ਪੰਛੀ ਜਾਲ 'ਚ ਫਸ ਜਾਂਦਾ ਕਹਿੰਦੇ ਮਨ ਇਵੇਂ ਫਸ ਗਿਆ, ਕਿਉਂਕਿ ਮਨ ਦੇ ਸੰਸਕਾਰ ਹੀ ਸਾਧਸੰਗ ਜੀ ਅਸਲ ਵਿੱਚ ਲਈ ਫਿਰਦੇ ਬੰਦੇ ਨੂੰ, ਸਾਰੀ ਜ਼ਿੰਦਗੀ ਮਨ ਦੇ ਸੰਸਕਾਰਾਂ ਅਨੁਸਾਰ ਹੀ ਤੁਰੇ ਫਿਰਨਾ ਨਾ। ਮਨ ਦੇ ਸੰਸਕਾਰ ਕੁਝ ਆਪਾਂ ਪਿੱਛੋਂ ਨਾਲ ਲੈ ਕੇ ਆਉਣੇ, ਕੁਝ ਇਸ ਜਨਮ 'ਚ ਮਿਲ ਜਾਂਦੇ, ਕੁਝ ਪਿਛਲੇ ਅਤੇ ਕੁਝ ਹੁਣ ਦੇ ਰਲ ਕੇ ਫਿਰ ਸਾਧਸੰਗਤ ਜੀ ਉਹ ਦੜਾਈ ਫਿਰਦੇ ਸਾਰੀ ਉਮਰ। ਮਨ ਤਾਂ ਕਹਿੰਦੇ ਹੁਣ ਮਾਇਆ ਦੇ ਜਾਲ 'ਚ ਫਸਿਆ, ਮਨ ਮਾਇਆ ਮੈਂ ਫੱਦ ਰਹਿਓ ਵਿਸਰਿਓ ਗੋਬਿੰਦ ਨਾਮ, ਕਹਿੰਦੇ ਗੋਬਿੰਦ ਦਾ ਪਰਮੇਸ਼ਰ ਦਾ ਨਾਮ ਵਿਸਰ ਗਿਆ, ਭੁੱਲ ਗਿਆ, ਕਦੇ ਚੇਤਾ ਨਹੀਂ ਆਇਆ। ਕਹੋ ਨਾਨਕ ਬਿਨ ਹਰ ਭਜਨ ਜੀਵਨ ਕੌਣੇ ਕਾਮ, ਕਹਿੰਦੇ ਮਾੜਾ ਜਿਹਾ ਇਹ ਸੋਚ ਵੀ ਹਰੀ ਦੇ ਭਜਨ ਤੋਂ ਬਿਨਾਂ ਜੀਵਨ ਕਿਹੜੇ ਕੰਮ ਹੈ, ਦੱਸ ਤੇਰੇ ਕਿਸ ਕੰਮ ਆਇਆ ਜੀਵਨ ਪਰਮਾਤਮਾ ਦੇ ਭਜਨ। ਇਹਦਾ ਅਰਥ ਹੈ ਮੁੱਖ ਮਨੋਰਥ ਮਹਾਰਾਜ ਸਾਹਿਬ ਜੀ ਨੇ ਪਰਮਾਤਮਾ ਦੇ ਭਜਨ ਨੂੰ ਰੱਖਿਆ, ਸਰੀਰ ਦਾ ਇਸ ਜੀਵਨ ਦਾ ਜਿਹੜਾ ਮੁੱਖ ਮਨੋਰਥ ਹੈ ਉਹ ਪਰਮਾਤਮਾ ਦਾ ਭਜਨ ਕਰਨਾ ਅਸਲ, ਜੇ ਭਜਨ ਨਹੀਂ ਕਹਿੰਦੇ ਕੀਤਾ ਨਾਮ ਵਿਸਰ ਗਿਆ ਤੇ ਦੱਸ ਵੀ ਜੀਵਨ ਕਿਹੜੇ ਕੰਮ ਆਇਆ। ਹੁਣ ਹੋ ਸਕਦਾ ਜੀਵਨ ਸਾਰਾ ਕਿਸੇ ਦਾ ਬਹੁਤ ਸੁੱਖ ਨਾਲ ਬਤੀਤ ਹੋਇਆ ਹੋਵੇ, ਬੜੇ ਪਦਾਰਥ ਇਕੱਠੇ ਹੋਣ, ਬੜਾ ਇੱਜ਼ਤ ਮਾਣ ਵੀ ਹੋਵੇ, ਤੰਦਰੁਸਤੀ ਰਿਹਾ ਹੋਵੇ ਸਾਰੀ ਉਮਰ। ਪਰ ਮਹਾਰਾਜ ਕਹਿੰਦੇ ਜੇ ਭਜਨ ਨਹੀਂ ਕੀਤਾ ਤਾਂ ਕਿਸੇ ਕੰਮ ਨਹੀਂ ਆਇਆ, ਵਿਅਰਥ ਹੀ ਗਿਆ, ਕਿਸੇ ਗਿਣਤੀ 'ਚ ਨਹੀਂ ਪਿਆ। ਉਹ ਇਹ ਨਹੀਂ ਵੀ ਦੁਖੀ ਸੀ, ਹੋ ਸਕਦਾ ਸੁਖੀ ਰਿਹਾ ਹੋਵੇ ਸਾਰੀ ਉਮਰ, ਇੱਜ਼ਤ ਮਾਣ ਹੀ ਮਿਲਿਆ ਰਿਹਾ ਹੋਵੇ ਸਾਰੀ ਉਮਰ, ਮਾਇਆ ਦੀ ਪਦਾਰਥਾਂ ਦੀ ਕਿਸੇ ਪਦਾਰਥ ਚੀਜ਼ ਦੀ ਕਮੀ ਸਾਰੀ ਉਮਰ ਨਾ ਆਈ ਹੋਵੇ। ਪਰ ਕਹਿੰਦੇ ਨੇ ਜੇ ਨਾਮ ਦੀ ਭਜਨ ਬੰਦਗੀ ਦੀ ਕਮੀ ਹੈ ਤਾਂ ਵਿਚਾਰ ਕੇ ਵੇਖੋ ਕਿਹੜੇ ਕੰਮ ਆਇਆ ਹੋ ਜੀਵਨ, ਕਿਸੇ ਅਰਥ ਨਹੀਂ ਲੱਗਾ, ਵਿਅਰਥ ਚਲਿਆ ਗਿਆ। ਕਿਉਂਕਿ ਅਸਲ ਮਨੋਰਥ ਜਿਹੜਾ ਸਾਹਿਬ ਸਿੰਘ ਜੀ ਉਹ ਪਰਮਾਤਮਾ ਨੂੰ ਚੇਤੇ ਕਰਨਾ ਸੀ, ਜੇ ਚੇਤੇ ਨਹੀਂ ਕੀਤਾ ਤਾਂ ਕਹਿੰਦੇ ਜੀਵਨ ਬਹੁਤ ਕੀਮਤੀ ਸੀ, ਸੁੱਖ ਚ ਲੰਘਿਆ ਜਾਂ ਦੁੱਖ ਚ ਲੰਘਿਆ ਗਿਆ ਵਿਅਰਥੀ ਜੇ ਪਰਮਾਤਮਾ ਦੀ ਬੰਦਗੀ ਨਹੀਂ ਕੀਤੀ। ਪਰ ਜੇ ਪਰਮਾਤਮਾ ਨੂੰ ਚੇਤੇ ਕੀਤਾ ਤਾਂ ਜੀਵਨ ਲੇਖੇ 'ਚ ਲੱਗਾ, ਫਿਰ ਜਿਸ ਮਨੋਰਥ ਲਈ ਆਇਆ ਸੀ ਉਹਦੀ ਪੂਰਤੀ ਹੋ ਗਈ, ਉਸ ਕਾਰਜ ਨੂੰ ਕਰ ਲਿਆ। ਮਹਾਰਾਜ ਦੇ ਵਚਨੋਂ ਕਹਿੰਦੇ ਪੰਜਵੇਂ ਪਾਤਸ਼ਾਹ ਦਾ ਆਪਾਂ ਕੀਰਤਨ ਸੋਲਾ ਕਰਨ ਲੱਗੇ ਹਾਂ, ਇੱਕ ਸ਼ਬਦ ਪੜ੍ਹਦੇ ਹਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਹਾਂ ਖਾਟ ਚੱਲੋ ਹਰ ਲਾਹਾ, ਅੱਗੇ ਬਸਣ ਸੁਹੇਲਾ। ਕਹਿੰਦੇ ਇੱਥੇ ਲਾਹਾ ਕੁਝ ਖੱਟ, ਅੱਗੇ ਵੀ ਸੁਖੀ ਰਹੇਗਾ। ਫਿਰ ਔਧ ਘਟੈ ਦਿਨ ਸਰੈ ਨਾਰੇ, ਮਨ ਗੁਰਮਿਲ ਕਾਸ ਸਵਾਰੇ, ਤੇਰੀ ਉਮਰ ਦਿਨ ਰਾਤ ਘਟਦੀ ਜਾਂਦੀ, ਮਨ ਕੁਝ ਗੁਰੂ ਗੁਰੂ ਕਰ ਲਾ, ਤੇਰਾ ਕਾਰਜ ਸਫਲਾ ਹੋ ਜੇ। ਫਿਰ ਉਸੇ ਸ਼ਬਦ 'ਚ ਕਹਿੰਦੇ ਜਾ ਕੋ ਆਏ ਸੋਈ ਬਿਆਜੋ, ਜਿਸ ਕੰਮ ਲਈ ਆਇਆ ਉਹ ਵੀ ਤਾਂ ਕਰਨਾ ਥੋੜ੍ਹਾ ਬਹੁਤ। ਜਾ ਕੋ ਆਏ ਸੋਈ ਬਿਆਜੋ, ਹਰ ਗੁਰ ਤੇ ਮਨੇ ਬਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜ। ਕਹਿੰਦੇ ਨਿਜ ਘਰ ਦੀ ਤਾਂ ਤੈਨੂੰ ਪ੍ਰਾਪਤੀ ਹੋਵੇਗੀ, ਆਪਣੇ ਅਸਲ ਟਿਕਾਣੇ ਦੀ ਅਸਲੀ ਸੁੱਖ ਤੈਨੂੰ ਪ੍ਰਾਪਤ ਹੋਵੇਗਾ। ਪਰ ਜਿਸ ਕੰਮ ਲਈ ਆਇਆ ਉਹ ਥੋੜ੍ਹਾ ਬਹੁਤ ਕਰੇ, ਤਾਂ ਜਿਸ ਕਾਰਜ ਲਈ ਆਇਆ। ਤੇ ਕਿਸ ਕੰਮ ਲਈ ਆਪਾਂ ਆਏ ਹਾਂ ਜੀ, ਮਹਾਰਾਜ ਨੇ ਪੁੱਛ ਲਈਏ ਭਲਾ ਮਹਾਰਾਜ ਕਿਉਂ ਆਏ ਅਸੀਂ ਸੰਸਾਰ ਤੇ। ਗੁਰੂ ਸਾਹਿਬ ਕਹਿੰਦੇ ਆਇਓ ਸੁਣਨ ਪੜ੍ਹਨ ਕਉ ਬਾਣੀ, ਬਾਣੀ ਪੜ੍ਹਨ ਸੁਣ ਲਈ ਆਇਆ, ਤੂੰ ਹੋਰ ਕਿੱਧਰ ਆਇਆ। ਆਇਓ ਸੁਣਨ ਪੜ੍ਹਨ ਕਉ ਬਾਣੀ, ਨਾਮ ਵਿਸਾਰ ਲੱਗੇ ਅੰਨ ਲਾਲਚ, ਬਿਰਥਾ ਜਨਮ ਪੁਰਾਣੀ। ਕਹਿੰਦੇ ਨਾਮ ਭੁਲਾ ਕੇ ਹੋਰ ਲਾਲਚ 'ਚ ਲੱਗ ਗਿਆ, ਆਇਆ ਤਾਂ ਬਾਣੀ ਪੜ੍ਹਨ ਸੁਣਨ ਵਾਸਤੇ ਸਾਂ, ਪਰ ਉਹ ਜਿਸ ਕੰਮ ਲਈ ਆਇਆ ਉਹਦਾ ਚੇਤਾ ਹੀ ਭੁੱਲ ਗਿਆ। ਇਸ ਲਈ ਬਿਰਥਾ ਜਨਮ ਪੁਰਾਣੀ, ਨਾਮ ਸਾਰ ਲੱਗੇ ਅੰਨ ਲਾਲਚ। ਕਹਿੰਦੇ ਹੋਰ ਲਾਲਚ ਬਹੁਤ ਪੈ ਗਿਆ, ਹੋਰ ਲਾਲਚ 'ਚ ਫਸੇ ਦੀ ਸਾਰੀ ਉਮਰ ਲੰਘ ਗਈ, ਬਿਰਥਾ ਜਨਮ ਪੁਰਾਣੀ। ਕਹਿੰਦੇ ਸਾਰਾ ਜਨਮ ਇੰਨਾ ਕੀਮਤੀ ਸੀ ਪਰ ਵਿਅਰਥ ਹੀ ਚਲਿਆ ਗਿਆ, ਕਿਉਂਕਿ ਜਿਸ ਕੰਮ ਲਈ ਆਇਆ ਸੀ ਉਸ ਕੰਮ ਦਾ ਚੇਤਾ ਹੀ ਨਹੀਂ ਆਇਆ। ਆਇਆ ਤਾਂ ਇਸੇ ਕੰਮ ਲਈ ਸੀ ਨਾ। ਆਇਆ ਸਫਲ ਤਾਹੂ ਕੋ ਗਣੀਏ, ਜਾਸ ਰਸਨ ਹਰ ਹਰ ਜਸ ਬਣੀਏ। ਮਹਾਰਾਜ ਕਹਿੰਦੇ ਆਇਆ ਉਸੇ ਦਾ ਸਫਲਾ ਗਿਣੋ ਜਿਸ ਦੀ ਰਸਨਾ ਹਰੀ ਹਰੀ ਕਰਦੀ ਹੈ, ਜਿਸ ਦੀ ਰਸਨਾ ਕੋ ਦੋ ਘੜੀਆਂ ਰੱਬ ਰੱਬ ਕਰ ਲਏ ਉਹਦਾ ਆਉਣਾ ਸਫਲਾ। ਦੂਜੇ ਦਾ ਆਇਆ ਤਾਂ ਜ਼ਰੂਰ ਹੈ ਪਰ ਸਫਲਾ ਨਹੀਂ, ਸਫਲਾ ਉਹਦਾ ਹੀ ਹੈ ਜਿਹੜਾ ਪਰਮਾਤਮਾ ਨੂੰ ਚੇਤੇ ਕਰੇ। ਮਨ ਮਾਇਆ ਮੈਂ ਫੜ ਰਹੇ ਵਿਸਰਿਓ ਗੋਬਿੰਦ ਨਾਮ, ਗੋਬਿੰਦ ਦਾ ਨਾਮ ਕਹਿੰਦੇ ਵਿਸਰਿਆ ਹੀ ਰਿਹਾ। ਬੜੀ ਉਂਝ ਹੈਰਾਨੀ ਦੀ ਗੱਲ ਵੀ ਸਾਰੀ ਉਮਰ ਕਿਸੇ ਨੂੰ ਪਰਮਾਤਮਾ ਦਾ ਨਾਮ ਦਾ ਚੇਤਾ ਹੀ ਨਾ ਆਵੇ। ਕਹੋ ਨਾਨਕ ਬਿਨ ਹਰ ਭਜਨ ਜੀਵਨ ਕੌਣੇ ਕਾਮ, ਕਹਿੰਦੇ ਹੁਣ ਹਰੀ ਦੇ ਭਜਨ ਤੋਂ ਬਿਨਾਂ ਵਿਚਾਰ ਕਰਕੇ ਦੇਖੀ ਜੀਵਨ ਕਿਹੜੇ ਕੰਮ ਆਇਆ। ਬਾਬਾ ਫਰੀਦ ਜੀ ਨੂੰ ਕਿਸੇ ਨੌਜਵਾਨ ਨੇ ਆਖਿਆ ਜਾ ਫਰੀਦਾ ਤੈਨੂੰ ਪਤਾ ਹੀ ਨਹੀਂ ਲੱਗਾ ਦੁਨੀਆਂ ਕਿੱਥੇ ਵੱਸਦੀ, ਸਾਰੀ ਜ਼ਿੰਦਗੀ ਜੰਗਲਾਂ 'ਚ ਫਿਰਦਾ ਰਿਹਾ, ਜਵਾਨੀ ਖਰਾਬ ਕਰ ਲਈ ਆਪਣੀ ਸਾਰੀ, ਐਵੇਂ ਪੱਤੇ ਹੀ ਮਿੱਧਦਾ ਰਿਹਾ। ਬਾਬੇ ਫਰੀਦ ਨੇ ਆਖਿਆ ਚੱਲ ਮੈਂ ਤਾਂ ਪੱਤੇ ਮਿੱਧਦੇ ਨੇ, ਨੰਘਾਲੀ ਸਾਰੀ ਜਵਾਨੀ, ਤੂੰ ਕੀ ਕੀਤਾ ਦੱਸ, ਤੂੰ ਜਿਹੜਾ ਵਧੀਆ ਕਾਰਜ ਕੀਤਾ ਉਹ ਦੱਸ ਦੇ। ਉਹਨੇ ਪੁੱਛਿਆ ਤੂੰ ਕੀ ਕੀਤਾ, ਬਾਬੇ ਫਰੀਦ ਨੇ ਆਖਿਆ ਮੈਂ ਉਹਨੂੰ ਲੱਭਣ ਵਾਸਤੇ ਲਾਤੀ, ਇਸ ਕਰਕੇ ਮੈਨੂੰ ਕੋਈ ਅਫਸੋਸ ਨਹੀਂ, ਮੈਂ ਉਹਨੂੰ ਲੱਭਦੇ ਲੱਭਦੇ ਨੇ ਆਪਣੀ ਜਵਾਨੀ ਬਤੀਤ ਕੀਤੀ, ਇਸ ਕਰਕੇ ਮੈਨੂੰ ਕੋਈ ਅਫਸੋਸ ਨਹੀਂ, ਬਲਕਿ ਮੈਨੂੰ ਇਹੋ ਜਿਹੀਆਂ ਕਰੋੜਾਂ ਜਵਾਨੀਆਂ ਮਿਲ ਜਾਣ ਤੇ ਉਹਨੂੰ ਲੱਭਣ ਲਈ ਲਾ ਦਿਆਂਗਾ। ਫਰੀਦ ਸਾਹਿਬ ਨੇ ਬਯੋ ਕਹਿੰਦੇ ਫਰੀਦਾ ਜੋਬਨ ਜਾਂਦੇ ਨਾ ਡਰਾਂ, ਜੇ ਸਹਿ ਪ੍ਰੀਤ ਨਾ ਜਾਏ, ਕਿਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕਮਲਾਏ। ਉਹ ਕਹਿੰਦੇ ਮੈਨੂੰ ਮੇਰੀ ਜੋਬਨ ਜਾਣ ਦਾ ਮੈਨੂੰ ਕੋਈ ਡਰ ਨਹੀਂ, ਪਰ ਉਹਦੀ ਕਿਤੇ ਪ੍ਰੀਤ ਨਾ ਹਿਰਦੇ 'ਚੋਂ ਚਲੀ ਜਾਏ, ਕਿਉਂਕਿ ਮੈਂ ਕਿੰਨੇ ਜੋਬਨ ਸੁੱਕ ਦੇ ਕਮਲਾਉਂਦੇ ਵੇਖੇ ਉਹਦੇ ਪਿਆਰ ਤੋਂ ਬਿਨਾਂ। ਮੇਰਾ ਤਾਂ ਕਹਿੰਦੇ ਲੇਖੇ 'ਚ ਲੱਗਾ, ਇਸ ਕਰਕੇ ਮੈਂ ਆਪਣੀ ਜਵਾਨੀ ਨੂੰ ਮੈਂ ਵਿਅਰਥ ਨਹੀਂ ਸਮਝਿਆ, ਮੈਂ ਉਹਨੂੰ ਲੱਭਦਿਆਂ ਲੱਭਦਿਆਂ ਬਤੀਤ ਕੀਤੀ ਆ, ਇਸ ਕਰਕੇ ਮੇਰੀ ਥਾਂ ਹੀ। ਸੋ ਇਹ ਸਤਸੰਗ ਜੀ ਮਹਾਰਾਜ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਸਤਿਗੁਰੂ ਜੀ ਕਿਰਪਾ ਕਰਨ, ਰਹਿਮਤ ਕਰਨ, ਕੋਈ ਉਹਨਾਂ ਦਾ ਬਚਨ ਆਪਣੇ ਹਿਰਦੇ 'ਚ ਵਸੇ, ਘੱਟੋ ਘੱਟ ਮਹਾਰਾਜ ਜੀ ਦਾ ਜਿੰਨਾ ਕੁ ਨਿਤਨੇਮ ਗੁਰੂ ਸਾਹਿਬ ਨੇ ਕਰਨ ਦਾ ਹੁਕਮ ਕੀਤਾ ਉਨਾ ਹੀ ਕਰ ਲਏ ਇੱਕ ਬੰਦਾ। ਪੰਜ ਬਾਣੀਆਂ ਸਵੇਰੇ ਪੜ੍ਹ ਕੇ ਸ਼ਾਮ ਨੂੰ ਰਹਿ ਰਹਿ ਕੀਰਤਨ ਸੋਹਲਾ ਕਰੇ ਤੇ ਸਾਰਾ ਪਾ ਲਾ ਕੇ ਇੱਕ ਘੰਟਾ ਫਿਰ ਵੀ ਨਹੀਂ ਬਣਦਾ ਸਾਰਾ ਹੀ। ਪੰਜ ਬਾਣੀਆਂ ਸਵੇਰ ਦੀਆਂ ਤੇ ਸ਼ਾਮ ਦਾ ਵਿੱਚੇ ਪਾ ਕੇ ਤੇ ਘੰਟਾ ਨਹੀਂ ਬਣਦਾ। ਚਲੋ ਘੰਟਾ ਲੱਗ ਗਿਆ, ਜੇ ਕੋਈ ਬਹੁਤ ਪ੍ਰੇਮ ਨਾ ਕਰੇ ਹੌਲੀ ਹੌਲੀ ਤਾਂ ਘੰਟਾ ਲੱਗ ਜਾਏਗਾ, ਤੇ ਜੇ ਚੌਵੀਆਂ ਘੰਟਿਆਂ ਚੋਂ ਇੱਕ ਘੰਟਾ ਵੀ ਨਾ ਸਤਸੰਗ ਜੀ ਉਸ ਪਾਸੇ ਲਾਵੇ ਤੇ ਉਹ ਚੌਵੀ ਘੰਟੇ ਸਫਲੇ ਕਿੱਦਾਂ ਹੋਣੇ? ਫਿਰ 23 ਘੰਟੇ ਆਪਣੇ ਕੰਮਾਂ ਲਈ ਹੈ ਨਾ, ਪਰ ਇੱਕ ਘੰਟਾ ਜੇ ਇਸ ਪਾਸੇ ਲਾ ਲਏ ਤਾਂ ਚਲੋ ਇਹ ਵੀ ਨਹੀਂ ਕਰ ਸਕਦਾ ਕਿ ਘੱਟੋ ਘੱਟ ਸਵੇਰੇ ਜਪਜੀ ਸਾਹਿਬ ਤੇ ਸ਼ਾਮ ਨੂੰ ਰਹਿ ਰਹਿਤ ਕਰ ਸਕਦਾ ਨਾ। ਜੇ ਇੰਨਾ ਵੀ ਚੇਤਾ ਨਾ ਆਵੇ ਫਿਰ ਮਹਾਰਾਜ ਜੀ ਦਾ ਇਹੀ ਵਚਨ, ਫਿਰ ਕਹਿੰਦੇ ਦੱਸ ਕਿਹੜੇ ਕੰਮ ਆਇਆ ਇਹ ਜੀਵਨ। ਜੀਵਨ ਕਹੋ ਨਾਨਕ ਬਿਨ ਹਰ ਭਜਨ, ਜੀਵਨ ਕੌਣੇ ਕੰਮ, ਕਿਹੜੇ ਕੰਮ ਸੀ ਦੱਸ? ਪਰ ਮਹਾਰਾਜ ਜੀ ਕਿਰਪਾ ਕਰਨ, ਉਹਨਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ, ਉਹ ਆਪਣੀ ਯਾਦ ਆਪ ਹਿਰਦੇ 'ਚ ਵਸਾਉਣ, ਉਦਮ ਬਖਸ਼ ਕੇ ਮਹਾਰਾਜ ਨਿਤਨੇਮ ਕਰਵਾ ਲਿਆ ਕਰਨ, ਚੇਤਾ ਕਰ ਲਿਆ, ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਚੇਤਾ ਆ ਜਿਆ ਕਰੇ, ਇਹ ਉਹਨਾਂ ਦੇ ਚਰਨਾਂ 'ਚ ਅਰਦਾਸ ਬੇਨਤੀ। ਬਹੁਤ ਸਾਰੀਆਂ ਭੁੱਲਾਂ ਵਿਚਾਰ ਕਰਦਿਆਂ ਸਤਸੰਗ ਜੀ ਹੁੰਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਗੁਰੂ ਕੇ ਸਾਜੀ ਨਿਵਾਜੀ ਸੰਗਤ ਕਿਰਪਾ ਕਰਕੇ ਖਮਾ ਬਖਸ਼ਿਆ ਜੀ। ਲੇਖਕ ਅਤੇ ਹਨ ਛੁੱਟੀਆ ਖਿਨ ਖਿਨ ਭੁੱਲਣਹਾਰ, ਬਖਸ਼ਣਹਾਰ ਬਖਸ਼ਦਾ ਨਾਨਕ ਪਾਰ ਅਵਤਾਰ। ਵਾਹਿਗੁਰੂ ਜੀ ਕਾ ਖਾਲਸਾ,